ਸਤਨਾਮ ਸ਼੍ਰੀ ਵਾਹਿਗੁਰੂ ਜੀ, ਡੰਡੋਤ ਬੰਦਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਨ 'ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਹਮ ਮੈਲੇ ਤੁਮ ਊਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ, ਤੁਮ ਸਭ ਸਾਜੇ ਸਾਜ ਨਿਵਾਜੇ, ਜੀਉ ਪਿੰਡ ਦੇ ਪ੍ਰਾਣਾ, ਨਿਰਗੁਣ ਯਾਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ, ਤੁਮ ਕਰੋ ਭਲਾ ਹਮ ਭਲੋ ਨਾ ਜਾਨ, ਤੁਮ ਸਦਾ ਸਦਾ ਦਯਾਲਾ, ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰੱਖੋ ਆਪਣੇ ਬਾਲਾ, ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚੈ, ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ ਪਾਸ਼ਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ। ਵਿਣਨਾਵੈ ਸਭ ਭਰਮ ਦੇ, ਨਿਤ ਜਗ ਤੋਟਾ ਸੰਸਾਰ, ਮਨਮੁਖ ਕਰਮ ਕਮਾਵਣੇ, ਹਉ ਮੈਂ ਅੰਤ ਗੁਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ, ਸਰਬ ਕਲਾ ਸਮਰੱਥ, ਜ਼ਾਹਰ ਜ਼ਹੂਰ, ਹਾਜ਼ਰ ਹਜ਼ੂਰ, ਕੁਦਰਤ ਦੇ ਕਾਦਰ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਹਜ਼ੂਰ ਦੇ ਦਸਾਂ ਸਰੂਪਾਂ ਦੇ ਆਤਮਿਕ ਜੋਤ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਮ ਪਵਿੱਤਰ ਕਲਿਆਣਕਾਰੀ ਦਰਬਾਰ ਅੰਦਰ ਹਾਜ਼ਰ ਹੋਏ ਗੁਰਮੁਖ ਮਾਈ ਭਾਈ ਵਡਭਾਗੀ ਸਤਸੰਗੀ ਜਨੋ, ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਸਤਸੰਗਤ ਦੀਆਂ ਘੜੀਆਂ ਸਾਨੂੰ ਪ੍ਰਾਪਤ ਹੋ ਰਹੀਆਂ ਹਨ। ਅੰਮ੍ਰਿਤ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪ੍ਰਕਾਸ਼, ਨਿਤਨੇਮ ਗੁਰਮੰਤਰ ਦੇ ਜਾਪ, ਉਪਰੰਤ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਰਾਗੀ ਸਿੰਘਾਂ ਨੇ ਗਾਇਨ ਕੀਤਾ, ਵਡਭਾਗੀਆਂ ਨੇ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਵੱਲੋਂ ਬਖਸ਼ੇ ਹੋਏ ਪਾਵਨ ਮੁੱਖ ਵਾਕ ਬਚਨਾਂ ਦੀ ਵਿਚਾਰ ਸਰਵਣ ਕਰੀਏ। ਇਹ ਜੋ ਕਰਮ ਸਤਿਗੁਰੂ ਨੇ ਸਾਨੂੰ ਬਖਸ਼ਿਆ ਹੈ, ਇਹ ਬਹੁਤ ਸੁਖੈਨ ਹੈ ਬਾਕੀ ਸਾਧਨਾ ਨਾਲ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਭਾਈ ਮਾਲੋ ਅਤੇ ਮਾਂਗਾ ਜੀ ਆਏ, ਉਹਨਾਂ ਅਰਜ਼ ਕੀਤੀ ਕਿ ਦਾਤਾ ਜੀ ਸਾਡਾ ਉਧਾਰ ਹੋ ਜਾਏ, ਅਸੀਂ ਗ੍ਰਿਸਤੀ ਹਾਂ, ਕੋਈ ਐਸਾ ਤਰੀਕਾ ਹੈ ਜਿਸ ਕਰਕੇ ਅਸੀਂ ਸੰਸਾਰ ਤੋਂ ਤਰ ਜਾਈਏ, ਐਸਾ ਉਪਦੇਸ਼ ਦਿਓ। ਤਾਂ ਸਤਿਗੁਰੂ ਜੀ ਨੇ ਕਿਹਾ ਸੀ, ਸਿੱਖੋ ਦੋ ਤਰ੍ਹਾਂ ਦਾ ਤਪ ਹੈ, ਇੱਕ ਤਾਮਸੀ ਤਪ ਹੈ, ਇੱਕ ਰਾਜਸੀ ਸ਼ਾਂਤ ਕੀ ਤਪ ਹੈ। ਉਹ ਕਹਿਣ ਲੱਗੇ, ਮਹਾਰਾਜ ਅਸੀਂ ਨਹੀਂ ਜਾਣਦੇ, ਸਾਨੂੰ ਖੁਲਾਸਾ ਕਰਕੇ ਸਮਝਾਓ। ਤਾਂ ਹਜ਼ੂਰ ਨੇ ਕਿਹਾ, ਤਾਮਸੀ ਤਪ ਜੋ ਹੈ, ਘਰ ਬਾਰ ਸੰਸਾਰ ਦੇ ਸੁੱਖ ਤਿਆਗ ਕੇ ਜੰਗਲਾਂ 'ਚ ਰਹਿਣਾ, ਭੁੱਖੇ ਧਿਆਏ ਪੁੱਠੇ ਲਟਕ ਕੇ ਤਪੱਸਿਆ ਕਰਨੀ, ਜਲ ਧਾਰੇ ਕਰਨੇ, ਵਰਖਾ ਸਹਾਰਨੀ, ਸੂਰਜ ਦੀ ਤਪਸ਼ ਸਹਾਰਨੀ, ਕੰਦ ਮੂਲ ਖਾਣਾ, ਇਹ ਇਤਿਆਦਕ, ਇਹ ਹੈ ਤਾਮਸੀ ਤਪ। ਇਹ ਕਠਿਨ ਬਹੁਤ ਹੈ ਅਤੇ ਇਹਦਾ ਫਲ ਵੀ ਘੱਟ ਹੈ। ਜਿਹੜਾ ਅਸੀਂ ਸਿਖਾ ਰਹੇ ਹਾਂ ਉਹ ਹੈ ਰਾਜਸੀ ਸ਼ਾਂਤ ਕੀ ਤਪ। ਉਹ ਹੈ ਕਿ ਗ੍ਰਸਤ ਸੰਸਾਰ ਦੇ ਵਿੱਚ ਰਹਿਣਾ, ਕਿਰਤ ਸਤ ਧਰਮ ਦੀ ਕਰਨੀ, ਉਹਦੇ ਵਿੱਚੋਂ ਵੀ ਦਸਵਾਂ ਹਿੱਸਾ ਭਲੇ ਅਰਥ ਲਾਉਣਾ, ਔਰ ਆਪ ਵਾਹਿਗੁਰੂ ਪਰਮਾਤਮਾ ਕਰਤਾਰ ਨੂੰ ਚੇਤੇ ਕਰਨਾ ਦੋਨੋਂ ਸਮੇਂ, ਨਹੀਂ ਤਾਂ ਇੱਕ ਸਮੇਂ ਸਤਸੰਗ ਵਿੱਚ ਜਾਣਾ, ਵੰਡ ਕੇ ਛਕਣਾ। ਇਹ ਅਸੀਂ ਰਾਜਸੀ ਸ਼ਾਂਤ ਕੀ ਤਪ ਸਿੱਖਾਂ ਨੂੰ ਸਿਖਾ ਰਹੇ, ਇਹ ਹੈ ਸੁਖੈਨ ਅਤੇ ਇਹਦਾ ਫਲ ਜ਼ਿਆਦਾ। ਉਹ ਕਹਿਣ ਲੱਗੇ, ਮਹਾਰਾਜ ਇਹ ਤੁਸੀਂ ਉਲਟ ਬਚਨ ਦੱਸ ਰਹੇ। ਜਿਹੜਾ ਕੰਮ ਕਠਿਨ ਹੋਵੇ, ਔਖਾ ਹੋਵੇ, ਭਾਰਾ ਹੋਵੇ, ਉਹਦਾ ਫਲ ਜ਼ਿਆਦਾ ਹੁੰਦਾ, ਅਤੇ ਜਿਹੜਾ ਕੰਮ ਸੌਖਾ ਹੋਵੇ ਉਹਦਾ ਫਲ ਘੱਟ ਹੁੰਦਾ, ਤੁਸੀਂ ਇਸ ਦੇ ਉਲਟ ਦੱਸ ਰਹੇ। ਇਹਦਾ ਕੀ ਕਾਰਨ ਸਾਨੂੰ ਇਹ ਵੀ ਸਮਝਾਓ, ਸਾਡਾ ਸ਼ੰਕਾ ਨਿਵਰਤ ਕਰੋ। ਤਾਂ ਹਜ਼ੂਰ ਨੇ ਕਿਹਾ ਸੀ, ਸਿੱਖੋ, ਤੁਸੀਂ ਸਬਜ਼ੀ ਵੇਚਣ ਵਾਲਾ ਵੇਖਿਆ? ਅੱਜ ਕੱਲ੍ਹ ਵਾਂਗ ਨਹੀਂ ਵੀ ਸਟੋਰਾਂ ਤੋਂ ਜਾ ਕੇ ਸਬਜ਼ੀ ਅਸੀਂ ਲੈ ਆਉਂਦੇ ਹਾਂ। ਪੁਰਾਣੇ ਸਮਿਆਂ 'ਚ ਸਬਜ਼ੀ ਵੇਚਣ ਵਾਲੇ ਮੋਢਿਆਂ ਨਾਲ ਝੋਲੀਆਂ ਟੰਗ ਕੇ ਪਿੰਡ ਪਿੰਡ ਫਿਰਦੇ, ਹੋਕਾ ਦਿੰਦੇ ਫਿਰਦੇ ਸੀ, ਮੇਰੇ ਕੋਲ ਫਲਾਣੀ ਫਲਾਣੀ ਚੀਜ਼ ਹੈ। ਅਤੇ ਇੰਝ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਆਉਂਦੇ ਸੀ ਅਤੇ ਉਹਦੇ ਕੋਲੋਂ ਸਬਜ਼ੀਆਂ, ਦਾਲਾਂ, ਭਾਜੀਆਂ ਖਰੀਦਦੇ ਸਨ। ਇਸ ਤਰ੍ਹਾਂ ਹਜ਼ੂਰ ਨੇ ਕਿਹਾ, ਉਹ ਸਾਰਾ ਦਿਨ ਬੜਾ ਥਕਾਨ ਪ੍ਰਾਪਤ ਕਰਦਾ, ਥੱਕ ਹੁੱਟ ਜਾਂਦਾ, ਹੰਭ ਜਾਂਦਾ ਅਤੇ ਨਫ਼ਾ ਬਹੁਤ ਘੱਟ ਪੈਸੇ ਕਮਾਉਂਦਾ। ਉਸ ਤੋਂ ਉੱਤੇ ਸ਼ਹਿਰਾਂ ਦੇ ਵਿੱਚ ਬਜਾਜ ਲੋਕ ਹਨ, ਬਾਣੀ ਲੋਕ ਹਨ, ਦੁਕਾਨਾਂ 'ਤੇ ਬੈਠੇ ਬੜੇ ਸੌਖੇ ਢੰਗ ਨਾਲ ਮਾਇਆ ਕਮਾ ਰਹੇ। ਉਸ ਤੋਂ ਉੱਪਰ ਸਿੱਖੋ ਸੁਨਿਆਰੇ ਲੋਕ ਨੇ, ਉਹ ਹਫ਼ਤੇ 'ਚ ਜਾਂ ਇੱਕ ਦਿਨ 'ਚ ਇੱਕ ਅੱਧਾ ਗਾਹਕ ਵਣਜ ਲੈਣ ਅਤੇ ਕਾਫ਼ੀ ਸਾਰੀ ਮਾਇਆ ਕਮਾ ਲੈਂਦੇ। ਉਸ ਤੋਂ ਉੱਪਰ ਵੱਡੇ ਸ਼ਹਿਰਾਂ 'ਚ ਜੌਹਰੀਆਂ ਦੀਆਂ ਦੁਕਾਨਾਂ ਹਨ, ਉਹ ਛੇਹੀਂ ਛਮਾਹੀ ਇੱਕ ਅੱਧਾ ਗਾਹਕ ਵਣਜ ਲੈਣ ਅਤੇ ਇੱਕ ਹੀਰਾ ਵੇਚ ਕੇ ਹੀ ਲੱਖਾਂ ਰੁਪਈਏ ਕਮਾ ਲੈਂਦੇ। ਠੀਕ ਇਸੇ ਤਰ੍ਹਾਂ ਦੂਜਿਆਂ ਯੁੱਗਾਂ ਦੇ ਵਿੱਚ ਉਮਰਾਂ ਜ਼ਿਆਦਾ ਸਨ ਵੱਡੀਆਂ ਅਤੇ ਸਰੀਰਕ ਬਲ ਵੀ ਜ਼ਿਆਦਾ ਸੀ, ਅਤੇ ਹੁਣ ਉਮਰਾਂ ਘੱਟ ਗਈਆਂ ਹਨ, ਸਰੀਰਕ ਬਰਕਤਾਂ ਘੱਟ ਗਈਆਂ, ਅਤੇ ਹੁਣ ਦੇ ਲੋਕਾਂ ਵਾਸਤੇ ਪਾਰ ਉਤਾਰੇ ਦਾ ਸਾਧਨ ਅਕਾਲ ਪੁਰਖ ਨੇ ਪ੍ਰਬੰਧ ਕੀਤਾ। ਅਸੀਂ ਇਹ ਸੌਖਾ ਮਾਰਗ ਕਿ ਦੁਨੀਆਂ ਦੇ ਵਿੱਚ ਹੀ ਰਹਿੰਦੇ ਹਾਂ, ਸੁੱਖ ਭੋਗਦੇ ਹਾਂ, ਖਾਂਦਿਆਂ ਪੀਂਦਿਆਂ ਕਲਿਆਣ ਪ੍ਰਾਪਤ ਹੋ ਜਾਏ, ਜੋੜਨਾ ਤਾਂ ਮਨ ਹੀ ਹੈ ਨਾ ਕਰਤਾਰ ਵਾਹਿਗੁਰੂ ਪਰਮਾਤਮਾ ਦੇ ਨਾਲ, ਅਤੇ ਇਸ ਤਰ੍ਹਾਂ ਸ਼ਬਦ ਦੇ ਆਸਰੇ ਸੌਖੇ ਢੰਗ ਨਾਲ ਹੀ ਮਨ ਜੁੜਦਾ। ਅਤੇ ਇਸ ਪ੍ਰਕਾਰ ਹਜ਼ੂਰ ਨੇ ਕਿਹਾ, ਇਹਦਾ ਫਲ ਜ਼ਿਆਦਾ ਹੈ। ਉਹ ਜਿਹੜਾ ਤਪੱਸਿਆ ਹੈ, ਕਠਿਨ ਤਾਮਸੀ ਤਪ, ਉਹਦਾ ਫਲ ਇਸ ਕਰਕੇ ਘੱਟ ਹੈ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਇਹ ਵੱਡੀ ਦਾਤ ਹੁਣ ਕਲਯੁੱਗ ਦੇ ਸਮੇਂ ਅੰਦਰ ਸਾਰਿਆਂ ਲੋਕਾਂ ਦੇ ਤਾਂ ਸਾਂਝਾ ਉਪਦੇਸ਼ ਦਿੱਤਾ ਔਰ ਬਖਸ਼ਿਸ਼ ਕੀਤੀ ਹੈ ਕਿ ਸਤਸੰਗ ਦੁਆਰਾ ਪਾਰ ਉਤਾਰਾ ਪ੍ਰਾਪਤ ਕਰੋ। ਪਰ ਅਫਸੋਸ ਦੀ ਗੱਲ ਕਿ ਹੁਣ ਸਾਡੀਆਂ ਬਿਰਤੀਆਂ ਹੀ ਏਡੀਆਂ ਨੀਵੀਆਂ ਅਤੇ ਸੰਸਾਰ ਵਿੱਚ ਏਡੇ ਖਚਤ ਹੋ ਗਏ ਹਾਂ ਕਿ ਸਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖੀ ਕਮਾਉਣੀ ਵੀ ਬਹੁਤ ਕਠਿਨ ਪ੍ਰਤੀਤ ਹੁੰਦੀ ਹੈ, ਕਿਉਂਕਿ ਅਸੀਂ ਪਰਮਾਰਥੀ ਨਹੀਂ। ਜਿਹੜੇ ਲੋਕ ਪਰਮਾਰਥੀ ਸੀ ਉਹਨਾਂ ਬੜੇ ਬੜੇ ਕਠਿਨ ਸਾਧਨ ਕੀਤੇ ਸਨ ਸਿਰਫ ਆਪਣੀ ਆਤਮਕ ਕਲਿਆਣ ਵਾਸਤੇ, ਅਤੇ ਅਸੀਂ ਤਾਂ ਇਹ ਚੇਤਾ ਭੁਲਾਇਆ ਅਸੀਂ ਸਿਰਫ ਜੋ ਕੁਛ ਵੀ ਕਰਦੇ ਹਾਂ, ਧਾਰਮਿਕ ਰਸਮਾਂ ਰਿਵਾਜ਼ ਜੋ ਵੀ, ਉਹ ਸਿਰਫ ਸਰੀਰਕ ਸੁੱਖਾਂ ਵਾਸਤੇ, ਦੁਨੀਆਦਾਰੀ ਵਾਸਤੇ। ਪਰ ਪਰਮਾਰਥ ਦਾ ਮਤਲਬ ਹੈ ਦੁਨੀਆਦਾਰੀ ਵਿੱਚੋਂ ਨਿਕਲਣਾ, ਮਨ ਜਿਹੜਾ ਸੰਸਾਰ ਵਿੱਚੋਂ ਕੱਢ ਲੈਣਾ, ਅਤੇ ਉਹ ਨਾਮ ਦੇ ਆਸਰੇ ਨਿਕਲਦਾ। ਸਤਿਗੁਰੂ ਜੀ ਇਹ ਉਪਦੇਸ਼ ਸਾਨੂੰ ਦੇ ਰਹੇ ਨੇ ਕਿ ਵਾਹਿਗੁਰੂ ਦੇ ਨਾਮ ਤੋਂ ਬਗੈਰ ਸੰਸਾਰ ਦੀ ਕੈਸੀ ਹਾਲਤ। ਸਲੋਕ ਮਹੱਲਾ ਤੀਜਾ। ਮਹੱਲਾ ਦਾ ਅਰਥ ਹੈ ਸਰੂਪ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਤੀਸਰਾ ਸਰੂਪ, ਜਾਮਾ ਬਾਬਾ ਅਮਰਦਾਸ ਜੀ ਦਾ, ਜੋਤ ਗੁਰੂ ਨਾਨਕ ਨਿਰੰਕਾਰੀ ਜੀ ਦੀ, ਸਲੋਕ ਉਚਾਰਨ ਕਰਦੇ ਹਨ ਕਿ ਵਿਣ ਨਾਵੈ ਸਭ ਭਰਮ ਦੇ। ਜਿੰਨੇ ਜੀਵ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੁਰੇ ਫਿਰਦੇ ਹਨ, ਸਭ ਭਟਕਦੇ ਫਿਰਦੇ ਹਨ, ਭਰਮਦੇ ਫਿਰਦੇ ਹਨ, ਤੜਫਦੇ ਫਿਰਦੇ ਹਨ। ਜਿਵੇਂ ਬਚਨ ਹੈ ਕਿ ਜਿਨ ਹਰ ਹਿਰਦੈ ਨਾਮ ਨਾ ਬੱਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁਨੀ ਦੇ ਫਿਰ ਹੈ ਬਿਨ ਨਾਵੈ, ਕੋਈ ਖਪ ਖਪ ਮੋਏ ਕਰਾਂਝਾ, ਖਪ ਖਪ ਕੇ, ਕੁਰਜ ਕੁਰਜ ਕੇ, ਲੁੱਛ ਲੁੱਛ ਕੇ, ਤੜਫ ਤੜਫ ਕੇ, ਐਵੇਂ ਮਰ ਖਪ ਜਾਣ। ਭਾਈ ਸਾਹਿਬ, ਭਾਈ ਗੁਰਦਾਸ ਨੇ ਨਾਮ ਤੋਂ ਬਗੈਰ ਜਿੰਨੇ ਅਸੀਂ ਕਾਰੋਬਾਰ ਕਰਦੇ ਹਾਂ ਉਹਨਾਂ ਸਾਰੇ ਸੰਸਾਰਕ ਕਰਮਾਂ ਨੂੰ ਇੰਜ ਬਿਆਨ ਕੀਤਾ ਵੀ ਸਾਡੀ ਹਾਲਤ ਸੰਸਾਰੀਆਂ ਦੀ ਕਿਹਾ ਹੈ। ਜੈਸੇ ਬੈਲ ਤੇਲੀ ਕੋ ਜਾਣਿਓ, ਕਈ ਕੋਸ ਚੱਲਿਓ, ਨੈਣ ਉਗਰਤ ਵਾਹੀ ਠਾਉਂ ਹੀ ਠਿਕਾਨੋ ਹੈ। ਕੋਹਲੂ ਦੇ ਅੱਗੇ ਜੁੱਤਾ ਹੋਇਆ ਬਲਦ, ਉਹ ਸਵੇਰ ਵੇਲੇ ਪਲਾਣੇ 'ਚ ਖੜ੍ਹਾ ਕਰਕੇ ਜਿਊਲੇ 'ਚ ਉਹਦਾ ਸਿਰ ਦੇ ਕੇ ਉਹਦੀਆਂ ਅੱਖਾਂ 'ਤੇ ਖੋਪੇ ਚਾੜ੍ਹੇ ਜਾਂਦੇ, ਉੱਪਰ ਦੀ ਇੱਕ ਪਟਕਾ ਕੱਪੜਾ ਬੰਨਿਆ ਜਾਂਦਾ ਵੀ ਇਹਨੂੰ ਦਿਸੇ ਕੁਛ ਨਾ, ਅਤੇ ਤੋਰ ਦਿੱਤਾ ਜਾਂਦਾ, ਦੋ ਚਾਰ ਸੋਟੇ ਮਾਰ ਕੇ ਉਹਨੂੰ ਭਾਉਂ ਚੜ੍ਹ ਜਾਂਦੇ ਹਨ। ਅਤੇ ਸ਼ਾਮਾਂ ਨੂੰ ਜਦੋਂ ਖਿਲਾਰਿਆ ਜਾਂਦਾ ਉਹ ਸਮਝਦਾ ਵੀ ਮੈਂ ਕਈ ਕੋਹ ਕਾਫ ਪੈਂਡਾ ਤੈਅ ਕਰ ਲਿਆ। ਪਰ ਜਿਸ ਵੇਲੇ ਉਹਦੀਆਂ ਅੱਖਾਂ ਤੋਂ ਕੱਪੜਾ ਲਾਇਆ, ਖੋਪੇ ਲਾਏ, ਤਾਂ ਬਹੁਤ ਜ਼ਿਆਦਾ ਹੈਰਾਨ ਹੋਇਆ ਵੀ ਮੈਂ ਸਵੇਰ ਤੋਂ ਤੁਰਿਆ ਹਾਂ, ਪਰ ਹੈਰਾਨੀ ਇਹ ਕਿ ਜਿੱਥੇ ਸਵੇਰੇ ਖੜ੍ਹਾ ਸੀ ਹੁਣ ਵੀ ਉੱਥੇ ਹੀ ਖੜ੍ਹਾ। ਇਸ ਤਰ੍ਹਾਂ ਸਾਡਾ ਜੀਵਨ ਹੈ, ਜਨਮ ਤੋਂ ਲੈ ਕੇ 80-90 ਸਾਲ ਤੱਕ ਵੀ ਉਮਰ ਭੋਗ ਲਈਏ ਅਤੇ ਆਤਮਿਕ ਤਰੱਕੀ ਨਹੀਂ ਹੋਈ, ਅਧਿਆਤਮਿਕ ਤਰੱਕੀ ਨਹੀਂ, ਆਪਣੀ ਕਲਿਆਣ ਵਾਲੇ ਪਾਸੇ ਨਹੀਂ ਤੁਰੇ। ਜਿਸ ਕਰਮ ਲਈ ਮਨੁੱਖਾ ਜਾਮਾ ਮਿਲਿਆ ਸੀ ਉਹ ਕਰਮ ਤਾਂ ਕੀਤਾ ਹੀ ਨਹੀਂ ਉਸ ਪਾਸੇ ਨੂੰ, ਅਤੇ ਥੋੜ੍ਹੀ ਜਿਹੀ ਤਰੱਕੀ ਵੀ ਨਹੀਂ ਕੀਤੀ ਜਿੱਥੇ ਖੜ੍ਹੇ ਸੀ ਉੱਥੇ, ਬਲਕਿ ਹੋ ਸਕਦਾ ਪਿਛਾਂ ਹੋ ਗਏ ਜੀ। ਇਸ ਪ੍ਰਕਾਰ ਦੀ ਹਾਲਤ ਆ ਕੋਹਲੂ ਦੇ ਬਲਦ ਵਾਲੀ। ਦੂਸਰਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ, ਜੈਸੇ ਜੇਵਰੀ ਬਟਤ ਆਂਦਰੋ ਅਚਿੰਤ ਚਿੰਤ ਖਾਤ ਜਾਤ ਬਸ਼ਰੋ ਟਟੋਰਾ ਪਛਤਾਨੋ ਹੈ। ਕਿਸੇ ਘਰ ਵਿੱਚ ਕੋਈ ਬਜ਼ੁਰਗ ਅਤੇ ਉਹਦੀਆਂ ਅੱਖਾਂ ਦੀ ਜੋਤ ਖਤਮ ਹੋ ਗਈ ਬਿਰਧ ਅਵਸਥਾ 'ਚ, ਘਰ ਵਾਲਿਆਂ ਕਿਹਾ ਬਾਪੂ ਹੋਰ ਕੁਛ ਨਹੀਂ ਕਰ ਸਕਦਾ, ਆ ਫੜ ਸਣ ਅਤੇ ਆ ਫੜ ਢੇਰਨਾ, ਇਹਦੇ ਨਾਲ ਤੂੰ ਸਣ ਦੀ ਰੱਸੀ ਵੱਟ ਦੇ, ਮੰਜੀਆਂ ਦੀ ਦੌਣ ਬਣ ਜਾਏਗੀ। ਅਤੇ ਉਸ ਬਜ਼ੁਰਗ ਨੇ ਕਿਹਾ ਵੀ ਵਿਹਲਾ ਹੀ ਹਾਂ ਮੈਂ, ਚਲੋ ਹੱਥ ਹਿਲਦੇ ਰਹਿਣਗੇ। ਜਿਉਂ ਲੱਗਾ ਸਵੇਰ ਤੋਂ ਰੱਸੀ ਵੱਟਣ, ਸਣ ਵੱਟ ਛੱਡੀ, ਪਿਛਲੇ ਪਾਸੇ ਗਾਂ ਦਾ ਵੱਛਾ ਬੱਧਾ ਹੋਇਆ ਸੀ, ਉਹ ਰੱਸੀ ਖਾਈ ਜਾਂਦਾ। ਇਹ ਬਜ਼ੁਰਗ ਦੀ ਅੱਖਾਂ ਦੀ ਜੋਤ ਹੈ ਨਹੀਂ, ਉਹਨੂੰ ਦਿਸਦਾ ਕੁਛ ਨਹੀਂ ਸੀ। ਸ਼ਾਮਾਂ ਨੂੰ ਬੜਾ ਖੁਸ਼ ਪ੍ਰਸੰਨ ਕਿ ਅੱਜ ਬੜੀ ਮੈਂ ਸਣ ਦੀ ਰੱਸੀ ਵੱਟ ਦਿੱਤੀ ਆ, ਘਰ ਵਾਲੇ ਬੜੇ ਪ੍ਰਸੰਨ ਹੋਣਗੇ, ਸਰਦੀਆਂ ਆ ਰਹੀਆਂ, ਅਲਸੀ ਦੀਆਂ ਪਿੰਨੀਆਂ ਬਣਾ ਕੇ ਦੇਣਗੇ। ਪਰ ਜਿਸ ਵੇਲੇ ਰੱਸੀ ਮਿਲਣ ਲੱਗਾ ਤਾਂ ਹੱਥ ਕੁ ਰਹਿ ਗਈ, 2-3 ਫੁੱਟ ਰਹਿ ਗਈ ਹੱਥ ਵਿੱਚ, ਬਾਕੀ ਹੈ ਨਹੀਂ, ਵੱਛਾ ਖਾ ਗਿਆ। ਯਾਨੀ ਵੱਟ ਬੜਾ ਚਾੜਿਆ ਸਾਰਾ ਦਿਨ, ਪਰ ਸਣ ਵੀ ਗਵਾਈ, ਰੱਸੀ ਤਾਂ ਕੀ ਪ੍ਰਾਪਤ ਹੋਣੀ ਸੀ, ਸਣ ਵੀ ਗਈ ਐਵੇਂ, ਮਿਹਨਤ ਥਕਾਨ ਪੱਲੇ ਪਈ, ਕੁਛ ਨਹੀਂ ਪੱਲੇ ਪਿਆ। ਇਸ ਪ੍ਰਕਾਰ ਤੀਸਰਾ ਪ੍ਰਮਾਣ ਭਾਈ ਸਾਹਿਬ ਦਿੰਦੇ ਨੇ, ਜੈਸੇ ਮ੍ਰਿਗ ਤ੍ਰਿਸ਼ਨਾ ਲਉ ਧਾਵੈ ਮ੍ਰਿਗ ਤ੍ਰਿਖਾਵੰਤ ਆਵਤ ਨਾ ਸ਼ਾਂਤ ਭਰਮ ਭਰਮਤ ਹੈਰਾਨੋ ਹੈ। ਹਜ਼ੂਰ ਕਹਿੰਦੇ ਨੇ ਜਿਸ ਤਰ੍ਹਾਂ ਮਾਰੂ ਥਲ ਦੇ ਵਿੱਚ ਕੋਈ ਹਿਰਨ ਪਿਆਸਾ ਹੋਵੇ, ਸੂਰਜ ਦੀ ਤਪਸ਼ ਨਾਲ ਰੇਤਾ ਤਪਦਾ ਹੈ ਅਤੇ ਉਸ ਨੂੰ ਪ੍ਰਤੀਤ ਹੁੰਦਾ ਕੁਛ ਉੱਡਦਾ ਹੋਇਆ, ਅਤੇ ਸਮਝਦਾ ਵੀ ਉਹ ਪਾਣੀ ਆ, ਪਾਣੀ ਡਲਕਦਾ, ਪਰ ਹੈ ਨਹੀਂ। ਅਤੇ ਉਸ ਪ੍ਰਕਾਰ ਉੱਧਰ ਨੂੰ ਦੌੜਦਾ, ਹੁਣ ਉਹ ਪਾਣੀ ਹੋਵੇ ਤਾਂ ਮਿਲੇ, ਉਹ ਭਖ ਲਾਉਂਦੇ, ਜੇ ਭਖ ਲਾਉਂਦੇ ਜਿਹੜੇ ਭਾਵ ਰੇਤਾ ਤਪਦਾ ਨਾ ਸੂਰਜ ਦੀ ਤਪਸ਼ ਨਾਲ, ਅਤੇ ਹਵਾ ਵਿੱਚ ਕੁਝ ਪ੍ਰਤੀਤ ਹੁੰਦਾ ਪਾਣੀ ਵਰਗਾ, ਜਿਵੇਂ ਜਿਵੇਂ ਅੱਗੇ ਦੌੜਦਾ ਉਹ ਤਿਵੇਂ ਤਿਵੇਂ ਬੁਖਾਰ ਜੇ ਅਗਾਂਹ ਪ੍ਰਤੀਤ ਹੋਈ ਜਾਂਦੇ ਨੇ, ਅਤੇ ਆਖਰ ਹਫ ਕੇ ਡਿੱਗ ਪੈਂਦਾ ਪਿਆਸਾ, ਵਿਚਾਰਾ ਮਰ ਜਾਂਦਾ, ਸਾਹ ਸੁੱਕ ਜਾਂਦਾ, ਖਤਮ ਹੋ ਜਾਂਦਾ। ਪਾਣੀ ਹੁੰਦਾ ਅਤੇ ਪਿਆਸ ਬੁੱਝਦੀ, ਉਹ ਤਾਂ ਸਿਰਫ ਉਹਦੀ ਨਜ਼ਰ ਦਾ ਭੁਲੇਖਾ ਸੀ। ਹਜ਼ੂਰ ਨੇ ਅਜਿਹੇ ਪ੍ਰਮਾਣ ਬਾਣੀ 'ਚ ਦਿੱਤੇ ਨੇ, ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰਗ ਦੁਰਮ ਛਾਇਆ ਰਚ ਦੁਰਮਤ। ਹਜ਼ੂਰ ਕਹਿੰਦੇ ਨੇ ਉਹ ਜੀਵ ਜਿਹੜੇ ਸੰਸਾਰ ਦੇ ਪਦਾਰਥਾਂ ਵਿੱਚ ਹੀ ਰੰਗੇ ਹੋਏ ਨੇ, ਉਹ ਇੰਜ ਨੇ ਜਿਵੇਂ ਮ੍ਰਿਗ ਤ੍ਰਿਸ਼ਨਾ ਦਾ ਪਾਣੀ, ਜਿਵੇਂ ਗੰਧਰਵਾ ਨਗਰੀ ਦੱਸੀ ਵੀ ਹਰ ਚੰਦੌਰੀ ਹਰੀਚੰਦ ਦੀ ਨਗਰੀ ਅਸਮਾਨ 'ਚ ਖੜ੍ਹੀ ਆ, ਵੇਖੀ ਕਿਸੇ ਨੇ ਨਹੀਂ, ਉਹਦਾ ਸੁੱਖ ਨਹੀਂ ਕਿਸੇ ਨੂੰ, ਪਤਾ ਹੋਵੇ ਪ੍ਰਾਪਤੀ ਹੋਵੇ ਉੱਥੇ ਕੋਈ ਪਹੁੰਚੇ ਤਾਂ ਫਿਰ ਹੀ ਸੁੱਖ ਆਉਣਾ, ਹੈ ਹੀ ਨਹੀਂ, ਕਦੇ ਕਿਸੇ ਨੇ ਸੁੱਖ ਨਹੀਂ ਮਾਣਿਆ। ਅਤੇ ਇਸ ਪ੍ਰਕਾਰ ਦੁਰਮ ਛਾਇਆ, ਬਿਰਸ਼ ਦੀ ਛਾਂ ਨਾਲ ਕੋਈ ਨੇਹ ਲਾ ਲਏ ਅਤੇ ਉਹ ਵੀ ਅਜਾਣਪੁਣਾ ਮੂਰਖਤਾ ਹੀ, ਕਿਉਂਕਿ ਉਹ ਘੁੰਮਦੀ ਰਹਿੰਦੀ ਹੈ, ਸੂਰਜ ਦਾ ਰੱਥ ਘੁੰਮਦਾ ਅਤੇ ਸ਼ਾਮ ਹੀ ਘੁੰਮ ਜਾਂਦੀ। ਬਿਰਖ ਕੀ ਛਾਇਆ ਸਿਉਂ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ। ਇਸ ਕਰਕੇ ਪਦਾਰਥ ਵੀ ਸਦਾ ਨਹੀਂ ਰਹਿਣੇ, ਅਤੇ ਫਿਰ ਜਿਨ੍ਹਾਂ ਨਾਲ ਲਗਾਓ ਹੈ ਬੜੇ ਚੰਗੇ ਸਮਝਦੇ ਹਾਂ, ਇਹਨਾਂ ਸੁੱਖਾਂ ਨੂੰ ਜਦੋਂ ਸਾਡਾ ਸੰਬੰਧ ਟੁੱਟਣਾ ਵਿਛੋੜਾ ਪੈਣਾ, ਉਸ ਵੇਲੇ ਖੋਭ ਬੜਾ ਹੋਵੇਗਾ, ਤਕਲੀਫ ਬੜੀ ਹੋਵੇਗੀ, ਦੁੱਖ ਬੜਾ ਹੋਵੇਗਾ। ਇਸ ਪ੍ਰਕਾਰ ਹਜ਼ੂਰ ਨੇ ਬਹੁਤ ਐਸੇ ਪ੍ਰਮਾਣ ਦ੍ਰਿਸ਼ਟਾਂਤ ਸਾਨੂੰ ਦਿੱਤੇ ਨੇ ਬਾਣੀ ਅੰਦਰ ਕਿ ਇਸ ਤਰ੍ਹਾਂ ਦੀ ਤੇਰੀ ਹਾਲਤ ਆ, ਆਪਣੀ ਹਾਲਤ ਨੂੰ ਸੁਧਾਰ। ਬਾਰ ਬਾਰ ਉਗਤੀਆਂ ਜੁਗਤੀਆਂ ਦਲੀਲਾਂ ਪ੍ਰਮਾਣਾਂ ਨਾਲ ਸਤਿਗੁਰੂ ਜੀ ਕਹਿ ਰਹੇ ਨੇ ਕਿ ਰੱਬ ਦੇ ਨਾਮ ਤੋਂ ਬਗੈਰ ਕੁਛ ਨਹੀਂ ਇਸ ਸੰਸਾਰ ਵਿੱਚ। ਨਾਮ ਬਿਨਾ ਜੋ ਪੈਰੈ ਖਾਏ ਚਿਉਂ ਕੂਕਰ ਜੂਠਨ ਮਹਿ ਪਾਏ। ਜਿੱਦਾਂ ਕੁੱਤਾ ਜੂਠ ਵਿੱਚ ਮੂੰਹ ਪਾਈ ਫਿਰਦਾ, ਇਹੋ ਜਿਹਾ ਤੇਰਾ ਜੀਵਨ ਹੈ ਖਾਣ ਪੀਣ ਪਰਮਾਤਮਾ ਦੇ ਨਾਮ ਤੋਂ ਬਗੈਰ। ਨਾਮ ਬਿਨਾਂ ਚੇਤਾ ਵਿਵਹਾਰ ਜਿੰਨਾ ਉਕਾਰ ਵਿਹਾਰ ਹੈ, ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ। ਜਿਵੇਂ ਮੁਰਦਾ ਸਰੀਰ ਨੂੰ ਹਾਰ ਸ਼ਿੰਗਾਰ ਲਾਈ ਜਾਈਏ, ਸਵਾਰੀ ਸ਼ਿੰਗਾਰੀ ਜਾਈਏ, ਅਤੇ ਉਹ ਵਿਅਰਥ ਹੈ, ਕਿਸੇ ਕੰਮ ਨਹੀਂ। ਉਹ ਤਾਂ ਮੁਰਦਾ, ਹੁਣ ਤਾਂ ਉਹਦੀ ਦੇਹ ਦਾ ਦਾਹ ਸੰਸਕਾਰ ਹੋਣਾ, ਉਹਨੇ ਮਿੱਟੀ 'ਚ ਮਿਲ ਜਾਣਾ ਥੋੜ੍ਹੇ ਸਮੇਂ ਬਾਅਦ। ਜੋ ਨਾ ਸੁਣ ਹੈ ਜਸ ਪਰਮਾਨੰਦਾ, ਪਰਮ ਆਨੰਦ ਸਰੂਪ ਵਾਹਿਗੁਰੂ ਦੇ ਜਸ ਨੂੰ ਜਿਹੜਾ ਕੰਨਾਂ ਨਾਲ ਨਹੀਂ ਸੁਣਦੇ ਲੋਕ। ਪਸ ਪੰਛੀ ਤ੍ਰਿਗਦ ਜੋਨ ਅਤੇ ਮੰਦਾ, ਪਸ਼ੂਆਂ ਪੰਛੀਆਂ ਟੇਢੀਆਂ ਜੂਨਾਂ, ਢਿੱਡ ਘਸਾ ਕੇ ਤੁਰਨ ਵਾਲੇ ਜਿਹੜੇ ਜੀਵ ਨੇ ਨਾ, ਕੀੜੇ ਮਕੌੜੇ ਸੱਪ ਠੂਹੇ ਆਦਿਕ, ਢਿੱਡ ਘਸਾ ਕੇ ਤੁਰਨ ਵਾਲੇ, ਉਹਨਾਂ ਜੂਨਾਂ ਤੋਂ ਵੀ ਮੰਦਾ ਹੈ ਮਹਾਰਾਜ ਕਹਿੰਦੇ। ਇਸ ਪ੍ਰਕਾਰ ਗੁਰਮੰਤਰਹੀਣਸ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਣ ਹੈ, ਕੂਕਰ ਹੈ ਸੂਕਰ ਹੈ ਗਰਦਬ ਹੈ ਸਰਪਨ ਹੈ ਤੁਲ ਖਲ ਹੈ। ਕੂਕਰ ਕੁੱਤਿਆਂ ਵਰਗੇ, ਸੂਕਰ ਸੂਰਾਂ ਵਰਗੇ, ਗਰਦਬ ਖੋਤਿਆਂ ਵਰਗੇ, ਕਾਕਾ ਕਾਵਾਂ ਵਰਗੇ, ਅਤੇ ਸਰਪਨ ਹੈ ਸੱਪਾਂ ਦੇ ਤੁਲ ਹਨ, ਉਹ ਖਲ ਮੂਰਖ, ਇੰਜ ਮਹਾਰਾਜ ਕਹਿੰਦੇ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਤੇਰਾ ਜੀਵਨ ਇਹੋ ਜਿਹਾ, ਤੂੰ ਬਣਿਆ ਬੜਾ ਵੱਡਾ ਫਿਰਦਾ, ਪਰ ਸਾਡੀ ਦ੍ਰਿਸ਼ਟੀ ਵਿੱਚ ਇਹਨਾਂ ਟੇਢੀਆਂ ਜੂਨਾਂ ਤੋਂ ਵੀ ਮੰਦਾ। ਪਸ ਪੰਖੀ ਤ੍ਰਿਗਦ ਜੋਨ ਅਤੇ ਮੰਦਾ। ਇਸ ਪ੍ਰਕਾਰ ਨਾਮ ਬਿਨਾਂ ਜੈਸੇ ਸਿੰਘ ਸ਼ਤਾਰਾ, ਬੋਲੇ ਕੂਰ ਸਾਕਤ ਮੁਖ ਕਾਰਾ, ਸਿੰਘਾਂ ਵਾਲਾ ਛਤਰਾ ਮੇਢਾ। ਔਰ ਇਸ ਪ੍ਰਕਾਰ ਨਾਮ ਬਿਨਾਂ ਤ੍ਰਿਗ ਕਰਮ ਕਰਾਸ, ਜਿਹਨੇ ਕਰਮ ਕਰਦਾ ਜੀਵ ਤ੍ਰਿਗਾ ਕਾਰਨ, ਕਾਗ ਬਤਨ ਬਿਸ਼ਟਾ ਮਹਿਵਾਸ, ਜਿਵੇਂ ਕਾਂ ਦੀ ਚੁੰਝ ਦਾ ਹਮੇਸ਼ਾ ਗੰਦਗੀ 'ਚ ਨਿਵਾਸ ਹੁੰਦਾ, ਅਤੇ ਇਸ ਤਰ੍ਹਾਂ ਨਿੰਦਿਆ ਚੁਗਲੀ ਸੰਸਾਰ ਦੀਆਂ ਗੱਲਾਂ ਗੰਦਗੀ ਆ, ਇਹਦੇ ਵਿੱਚ ਤੇਰੀ ਚੁੰਝ ਦਾ ਤੇਰੇ ਮੂੰਹ ਦਾ ਨਿਵਾਸ ਹੈ, ਅਤੇ ਅਸਲ ਕੰਮ ਤੋਂ ਛੱਡਿਆ ਹੋਇਆ। ਹਜ਼ੂਰ ਕਹਿੰਦੇ ਨੇ ਵਿਣ ਨਾਵੈ ਸਭ ਭਰਮ ਦੇ, ਜਿੰਨੇ ਸੰਸਾਰ ਦੇ ਜੀਵ ਹਨ, ਭਾਵੇਂ ਬੜੇ ਇੰਜੀਨੀਅਰ ਬਣ ਜਾਣ, ਡਾਕਟਰ ਬਣ ਜਾਣ, ਸਾਇੰਟਿਸਟ ਬਣ ਜਾਣ, ਜੱਜ ਵਕੀਲ ਬਣ ਜਾਣ, ਜੇ ਨਹੀਂ ਚੇਤੇ ਆਉਂਦਾ ਸਤਨਾਮ ਵਾਹਿਗੁਰੂ, ਤਾਂ ਸਭ ਭਟਕਣਾ ਹੈ। ਭਰਮਦੇ ਹੀ ਤੁਰੇ ਫਿਰਦੇ ਨੇ, ਭਟਕਦੇ ਹੀ ਤੁਰੇ ਫਿਰਦੇ, ਜਿਵੇਂ ਉੱਲੂ ਕੰਧਾਂ ਨਾਲ ਵੱਜਦਾ ਫਿਰਦਾ ਨਾ ਦਿਨ ਵੇਲੇ, ਇਸ ਪ੍ਰਕਾਰ ਦੀ ਭਟਕਣਾ ਵਿੱਚ ਮਨ ਪੈ ਰਹਿੰਦਾ, ਮਨ ਨੂੰ ਸ਼ਾਂਤੀ ਹੈ ਨਹੀਂ, ਟਿਕਾ ਨਹੀਂ। ਬੜੇ ਬੜੇ ਅਮੀਰ ਬੰਦੇ ਖੁਦਕਸ਼ੀਆਂ ਕਰਕੇ ਮਰਦੇ ਨੇ, ਕਿਉਂਕਿ ਅੰਦਰ ਬਹੁਤ ਜ਼ਿਆਦਾ ਕਲਪਨਾ ਹੁੰਦੀ ਹੈ। ਇਸ ਪ੍ਰਕਾਰ ਸ਼ਾਂਤੀ ਨਹੀਂ ਕਿਤੋਂ ਵੀ ਮਿਲ ਸਕਦੀ। ਨਿੱਤ ਜਗ ਟੋਟਾ ਸੰਸਾਰ, ਨਿੱਤ ਹੀ ਇਸ ਸੰਸਾਰ ਦੇ ਲੋਕਾਂ ਨੂੰ ਜਗਤ ਵਿੱਚ ਵੱਸਦਿਆਂ ਟੋਟਾ ਘਾਟਾ ਹੀ ਘਾਟਾ, ਘਾਟਾ ਹੀ ਘਾਟਾ ਪੈ ਰਿਹਾ। ਇਹ ਸਮਝਦੇ ਨੇ ਕਿ ਬੜਾ ਵਾਧਾ ਕਰ ਰਹੇ ਹਾਂ ਅਸੀਂ, ਪਰ ਘਾਟਾ ਪੈ ਰਿਹਾ। ਨਿਊਯਾਰਕ ਵਿੱਚ ਇੱਕ ਬੜਾ ਅਮੀਰ ਬੰਦਾ ਮਸਕੀਨ ਜੀ ਨੂੰ ਮਿਲਿਆ, ਅਤੇ ਕਹਿਣ ਲੱਗਾ ਜੀ ਤੁਹਾਡੇ ਕੋਲੋਂ ਅਰਦਾਸ ਕਰਾਉਣੀ। ਕਹਿੰਦੇ ਕਾਹਦੇ ਲਈ? ਕਹਿੰਦੇ ਕਾਰੋਬਾਰ ਦੇ ਵਾਧੇ ਵਾਸਤੇ। ਕਹਿੰਦੇ ਹੁਣ ਤਾਂ ਕਬਰ 'ਚ ਲੱਤਾਂ, ਉਮਰ ਬੜੀ ਵੱਡੀ ਹੋ ਚੁੱਕੀ ਆ, ਅਤੇ ਕਾਰੋਬਾਰ ਦੀ ਵੀ ਕੋਈ ਕਸਰ ਨਹੀਂ, ਬਹੁਤ ਕੁਛ ਤੇਰੇ ਪਾਸ ਹੈ, ਹੁਣ ਵੀ ਤੇਰੀ ਸੁਰਤੀ ਇੱਥੇ ਜੁੜੀ ਹੋਈ ਹੈ, ਅਤੇ ਮਰਨ ਲੱਗਿਆਂ ਖੋਹ ਬੜਾ ਹੋਣਾ, ਤਕਲੀਫ ਬੜੀ ਹੋਣੀ ਹੈ, ਵੀ ਛੱਡ ਚੱਲਿਆ ਸਾਰਾ ਕੁਝ, ਇੱਥੇ ਸੁਰਤ ਇੱਥੇ ਰਹਿ ਗਈ, ਅਤੇ ਮੁੜ ਕੇ ਫਿਰ ਚੱਕਰਾਂ 'ਚ ਪੈ ਜਾਏਗਾ, ਟੇਢੀਆਂ ਮੇੜੀਆਂ ਜੂਨਾਂ 'ਚ। ਹੁਣ ਵਾਹਿਗੁਰੂ ਨੂੰ ਚੇਤੇ ਕਰਨ ਦੀ ਗੱਲ ਕਰ। ਇਸੇ ਤਰ੍ਹਾਂ ਇੰਡੀਆ 'ਚ ਬੰਬੇ ਵਾਲੇ ਪਾਸੇ ਇੱਕ ਲੀਡਰ ਸੀ, ਚੋਣਾਂ 'ਚ ਖੜ੍ਹਾ ਹੋਇਆ, ਦੋ ਤਿੰਨ ਵਾਰੀ ਤਾਂ ਹਾਰ ਗਿਆ, ਅਤੇ ਉਹ ਵੀ ਕਹਿਣ ਲੱਗਾ ਮਸਕੀਨ ਜੀ ਨੂੰ ਵੀ ਤੁਹਾਡੇ ਕੋਲੋਂ ਅਰਦਾਸ ਕਰਾਉਣੀ, ਐਤਕੀ ਮੈਂ ਜਿੱਤ ਜਾਵਾਂ। ਤਾਂ ਮਸਕੀਨ ਜੀ ਕਹਿੰਦੇ ਨਹੀਂ, ਮੇਰਾ ਤਾਂ ਖਿਆਲ ਇਹੋ ਹੀ ਅਰਦਾਸ ਕਰਨੀ ਚਾਹੀਦੀ ਹੈ, ਵੀ ਐਤਕੀ ਵੀ ਤੂੰ ਹਾਰ ਜਾਏ ਤਾਂ ਚੰਗਾ। ਕਹਿਣ ਲੱਗਾ ਕੀ ਮਤਲਬ? ਮਸਕੀਨ ਜੀ ਕਹਿਣ ਲੱਗੇ ਹੁਣ 70 ਸਾਲ ਤੋਂ ਵੱਧ ਉਮਰ ਹੋ ਗਈ ਹੈ, ਹੁਣ ਵੀ ਇਹੋ ਹੀ ਲਾਲਸਾ ਵੀ ਮੈਂ ਲੀਡਰ ਆਗੂ ਬਣ ਜਾਵਾਂ, ਮੇਰਾ ਵੀ ਨਾਂ ਹੋਵੇ, ਹੁਣ ਰੱਬ ਦਾ ਨਾਮ ਲੱਭ, ਕਲਿਆਣ ਹੋਵੇ ਤੇਰਾ ਭਲਾ, ਇੱਧਰੋਂ ਤੂੰ ਹਾਰ ਜਾਏਗਾ ਅਤੇ ਖਬਰੇ ਹਟ ਜਾਏਗਾ ਇਹਨਾਂ ਕੰਮਾਂ ਤੋਂ, ਪਰਮਾਤਮਾ ਦਾ ਨਾਮ ਜਪਣ ਲੱਗ ਜਾਏਗਾ, ਇੱਥੋਂ ਕੁਛ ਨਹੀਂ ਲੱਭਣਾ, ਨਾ ਕਿਸੇ ਹੋਰ ਨੂੰ ਕੁਛ ਲੱਭਾ ਅਤੇ ਨਾ ਤੈਨੂੰ ਲੱਭਣਾ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਪਰਮਾਤਮਾ ਦੇ ਨਾਮ ਤੋਂ ਬਗੈਰ ਨਿੱਤ ਹੀ ਜਗਤ ਵਿੱਚ ਟੋਟਾ ਘਾਟਾ ਹੀ ਘਾਟਾ ਹੈ, ਸਫਲਤਾ ਕੁਛ ਨਹੀਂ, ਪ੍ਰਾਪਤੀ ਕੁਛ ਨਹੀਂ, ਵਾਧਾ ਕੁਛ ਨਹੀਂ, ਲਾਭ ਕੁਛ ਨਹੀਂ ਹੈ, ਹਾਨੀ ਹੈ। ਮਨਮੁਖ ਕਰਮ ਕਮਾਵਣੇ ਹੋਮੈ ਅੰਧ ਗੁਬਾਰ, ਮਨ ਦੇ ਪਿੱਛੇ ਲੱਗਣ ਵਾਲੇ ਜੀਆਂ ਨੇ ਹੋਮੈ ਧਾਰੀ ਹੋਈ ਹਨ, ਅਤੇ ਹੰਗਤਾ ਧਾਰ ਕੇ ਜਿੰਨੇ ਵੀ ਕਰਮ ਕਮਾਉਣੇ ਹਨ ਉਹਨਾਂ ਨਾਲ ਅੰਧਤਾ ਹੀ ਅਗਿਆਨਤਾ ਹੀ ਵਧੇਗੀ, ਅਗਿਆਨਤਾ ਦਾ ਗੁਬਾਰ ਹਨੇਰਾ ਹੀ ਹੋਰ ਵਧੇਗਾ ਅੰਦਰ। ਰਾਏ ਬੁਲਾਰ ਜੀ ਜਿਹੜੇ ਹੋਏ ਹੈ ਰਾਏ ਭੋਏ ਦੀ ਤਲਵੰਡੀ ਦੇ ਚੌਧਰੀ, ਰਾਏ ਬੁਲਾਰ 1500 ਮੁਰੱਬਾ ਜ਼ਮੀਨ ਸੀ ਉਹਨਾਂ ਦੀ, 750 ਮੁਰੱਬਾ ਗੁਰੂ ਨਾਨਕ ਸਾਹਿਬ ਦੇ ਨਾਮ ਲਵਾਈ ਹੈ ਰਾਏ ਬੁਲਾਰ ਜੀ ਨੇ। ਅਤੇ ਰਾਏ ਬੁਲਾਰ ਨੇ ਕੇਵਲ ਸਤਿਗੁਰੂ ਦੇ ਪਾਸੋਂ ਪੁੱਤਰ ਦੀ ਦਾਤ ਹੀ ਨਹੀਂ ਪ੍ਰਾਪਤ ਕੀਤੀ, ਸ਼ਰਧਾਵਾਨ ਸ਼ਰਧਾ ਸੰਪੰਨ ਸਿੱਖ ਬਣਿਆ, ਸਤਿਗੁਰਾਂ ਦਾ ਉਪਦੇਸ਼ ਪ੍ਰਾਪਤ ਕੀਤਾ, ਨਾਮ ਦੀ ਕਮਾਈ ਕੀਤੀ ਅਤੇ ਬਿਰਧ ਹੋਇਆ ਹੋਇਆ ਸੀ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਚੇਤੇ ਕਰਦਾ ਸੀ, ਬੇਨਤੀਆਂ ਕਰਦਾ ਸੀ ਕਿ ਮਹਾਰਾਜ ਹੁਣ ਨਦੀ ਕਿਨਾਰੇ ਰੁਖੜਾ, ਪਤਾ ਨਹੀਂ ਕਦੋਂ ਵਾਹਿਗੁਰੂ ਦਾ ਸੱਦਾ ਆ ਜਾਏ ਅਤੇ ਜਿਉਂਦਿਆਂ ਜਿਉਂਦਿਆਂ ਮੈਨੂੰ ਦਰਸ਼ਨ ਦੇ ਦਿਓ, ਆਪਣੇ ਲਾਏ ਬੂਟੇ ਨੂੰ ਇੱਕ ਵਾਰੀ ਵੇਖ ਜਾਓ। ਤਾਂ ਗੁਰੂ ਨਾਨਕ ਸਾਹਿਬ ਜੀ ਆਏ, ਆਪਣੇ ਘਰ ਨਹੀਂ ਗਏ, ਰਾਏ ਬੁਲਾਰ ਦੀ ਹਵੇਲੀ 'ਚ ਪਹੁੰਚੇ। ਹਜ਼ੂਰ ਉੱਠ ਕੇ ਸਤਿਕਾਰ ਕਰਨਾ ਚਾਹਿਆ, ਹਜ਼ੂਰ ਨੇ ਬਾਹਾਂ ਤੋਂ ਪਕੜ ਲਿਆ, ਬਿਠਾ ਲਿਆ ਕੋਲ ਬੈਠੇ। ਬਿਰਧ ਅਵਸਥਾ ਸੀ ਉਦੋਂ, ਭਰਵੱਟੇ ਵੀ ਚਿੱਟੇ ਹੋਏ ਹੋਏ ਸੀ ਰਾਏ ਬੁਲਾਰ ਜੀ ਦੇ। ਤਾਂ ਹਜ਼ੂਰ ਨੇ ਕਿਹਾ, ਦੱਸੋ ਰਾਏ ਜੀ ਕੀ ਹਾਲਾਤ ਨੇ? ਤਾਂ ਉਸਨੇ ਕਿਹਾ ਕਿ ਦਾਤਾ ਜੀ, ਇਹ ਪੁਰਾਤਨ ਜਨਮ ਸਾਖੀ 'ਚ ਇਬਾਰਤ ਲਿਖੀ ਹੋਈ ਹੈ ਕਿ ਮਹਾਰਾਜ ਧਾਰਮਿਕ ਲੋਕਾਂ ਨੇ, ਰਹਿਬਰਾਂ ਨੇ, ਗ੍ਰੰਥਾਂਕਾਰਾਂ ਨੇ ਧਾਰਮਿਕ ਗ੍ਰੰਥਾਂ ਪੋਥੀਆਂ 'ਚ ਬਚਨ ਲਿਖਿਆ ਕਿ ਅਗਿਆਨ ਹਨੇਰੇ ਵਰਗਾ, ਪਰ ਮੇਰੇ ਆਤਮੇ ਹੋਰ ਆਉਂਦੀ ਹੈ। ਤਾਂ ਹਜ਼ੂਰ ਨੇ ਕਿਹਾ, ਰਾਏ ਜੀ ਜੋ ਤੁਹਾਡੇ ਆਤਮੇ ਆਉਂਦੀ ਹੈ ਉਹ ਦੱਸੋ। ਰਾਏ ਜੀ ਕਹਿਣ ਲੱਗੇ, ਦਾਤਾ ਜੀ, ਹਨੇਰੇ ਵਿੱਚ ਦੂਰੋਂ ਤੁਰੇ ਆਉਂਦੇ ਮਨੁੱਖ ਨਹੀਂ ਪਛਾਣੇ ਜਾਂਦੇ, ਕੁਝ ਵਿੱਥ 'ਤੇ ਪਈਆਂ ਚੀਜ਼ਾਂ ਨਹੀਂ ਦਿਸਦੀਆਂ, ਪਤਾ ਨਹੀਂ ਲੱਗਦਾ, ਪਰ ਹਨੇਰੇ ਵਿੱਚ ਮਨੁੱਖ ਨੂੰ ਆਪਣੇ ਆਪ ਦਾ ਗਿਆਨ ਹੁੰਦਾ, ਮੈਂ ਖਲੋਤਾ ਹਾਂ ਕਿ ਬੈਠਾ ਹਾਂ, ਮੇਰੇ ਅੰਗ ਪ੍ਰਤੰਗ ਹਰਕਤ ਵਿੱਚ ਨੇ ਜਾਂ ਸ਼ਾਂਤ ਨੇ, ਆਪਣੇ ਬਾਰੇ ਤਾਂ ਪਤਾ ਹੁੰਦਾ। ਮਹਾਰਾਜ ਕਹਿੰਦੇ, ਬਿਲਕੁਲ। ਅਤੇ ਕਹਿਣ ਲੱਗਾ, ਦਾਤਾ ਜੀ, ਅਗਿਆਨ ਏਡਾ ਜ਼ਬਰਦਸਤ ਹਨੇਰਾ ਕਿ ਇਸਨੇ ਮਨੁੱਖ ਨੂੰ ਭੁਲਾ ਦਿੱਤਾ ਕਿ ਤੂੰ ਕੌਣ ਹੈ। ਬੁੱਲੇ ਸ਼ਾਹ ਨੇ ਵੀ ਲਿਖਿਆ, ਬੁੱਲਾ ਕਿਆ ਜਾਣਾ ਮੈਂ ਕੌਣ, ਜੀਵ ਇਹ ਭੁਲਾ ਗਿਆ ਵੀ ਮੈਂ ਕੌਣ। ਇਸ ਸਰੀਰ ਨੂੰ ਆਪਣਾ ਰੂਪ ਮੰਨ ਕੇ ਜੋ ਕੁਛ ਵੀ ਕਰਦਾ ਇਸ ਸਰੀਰ ਨਾਲ ਸੰਬੰਧਿਤ, ਇਹਨੂੰ ਅੱਗੇ ਬਿਰਤੀ ਨਹੀਂ ਜਾਂਦੀ। ਜੋ ਕੁਛ ਕਰ ਰਿਹਾ ਹੈ ਸਰੀਰ ਨੂੰ ਆਪਣਾ ਰੂਪ ਮੰਨ ਕੇ ਕਰ ਰਿਹਾ। ਜੇ ਇਹ ਸਮਝ ਲਏ ਕਿ ਇਹ ਸਰੀਰ ਮੇਰਾ ਸਰੂਪ ਨਹੀਂ, ਸਤਿਗੁਰੂ ਜੀ ਦੇ ਪਾਸ ਆਇਆ ਭਾਈ ਕਲਿਆਣਾ, ਤਾਂ ਉਸਨੇ ਸਤਿਗੁਰੂ ਦੇ ਦਰਬਾਰ ਵਿੱਚੋਂ ਇਹ ਬਚਨ ਸੁਣ ਲਏ ਵੀ ਨਾਮ ਦੀ ਕਮਾਈ ਨਾਲ, ਸਤਿਗੁਰੂ ਦੀ ਬਖਸ਼ਿਸ਼ ਨਾਲ ਆਪਣੇ ਸਰੂਪ ਦਾ ਗਿਆਨ ਹੋ ਜਾਂਦਾ। ਅਤੇ ਭਾਈ ਕਲਿਆਣਾ ਜੀ ਕਹਿਣ ਲੱਗੇ, ਦਾਤਾ ਜੀ, ਸਤਿਗੁਰੂ ਜੀ, ਮੈਨੂੰ ਮੇਰੇ ਸਰੂਪ ਨੂੰ ਲਿਖਾ ਦਿਓ, ਸਰੂਪ ਦਾ ਗਿਆਨ ਕਰਾ ਦਿਓ। ਹਜ਼ੂਰ ਨੇ ਕੋਲ ਬਿਠਾਇਆ ਅਤੇ ਕਿਹਾ, ਭਾਈ ਕਲਿਆਣਾ, ਦੱਸ ਤੂੰ ਹੁਣ ਆਪਣੇ ਆਪ ਨੂੰ ਕੀ ਮੰਨਿਆ? ਤਾਂ ਉਸਨੇ ਕਿਹਾ, ਦਾਤਾ ਜੀ, ਕਹਿਣ ਨੂੰ ਜੋ ਮਰਜ਼ੀ ਕਹੀ ਜਾਵਾਂ, ਪਰ ਜਿਹੜੀ ਅਵਸਥਾ ਮੇਰੀ ਉਹਦੇ ਅਨੁਸਾਰ ਤਾਂ ਸਰੀਰ ਹੀ ਮੈਂ ਹਾਂ, ਇਹ ਸਰੀਰ ਹੀ ਮੇਰਾ ਸਰੂਪ ਹੈ। ਮਾਤਾ ਪਿਤਾ ਰਾਹੀਂ ਜਨਮ ਹੋਇਆ ਅਤੇ ਇੱਕ ਦਿਨ ਮਰ ਜਾਣਾ ਅਤੇ ਇਹਦਾ ਦਾਹ ਸੰਸਕਾਰ ਹੋ ਜਾਣਾ। ਮਹਾਰਾਜ ਕਹਿੰਦੇ, ਬਸ ਇਹਦਾ ਨਾਮ ਹੀ ਭਰਮ ਹੈ, ਅਗਿਆਨ ਹੈ। ਭਾਈ ਕਲਿਆਣਾ ਜੀ, ਤੁਸੀਂ ਬਦਾਮ ਵੇਖਿਆ? ਕਹਿਣ ਲੱਗਾ, ਜੀ ਹਾਂ। ਹਜ਼ੂਰ ਕਹਿਣ ਲੱਗੇ, ਉਹ ਜਿਹੜਾ ਬਦਾਮ ਹੈ ਉਹਦਾ ਅਸਲੀ ਤੱਤ ਕਿਆ ਹੈ ਜਿਹਦਾ ਕਰਕੇ ਉਹਦੀ ਕੀਮਤ ਹੈ? ਉੱਪਰਲਾ ਖੋਲ ਨਹੀਂ, ਉਹਦੇ ਉੱਪਰਲੇ ਖੋਲ 'ਤੇ ਇੱਟਾ ਵੱਟਾ ਮਾਰੀ ਉਹਨੂੰ ਭੰਨ ਦਈਏ ਅਤੇ ਵਿੱਚੋਂ ਇੱਕ ਗਿਰੀ ਨਿਕਲਦੀ ਹੈ ਲਾਲ ਰੰਗ ਦੀ। ਹਾਂ ਜੀ। ਹਜ਼ੂਰ ਕਹਿੰਦੇ, ਫਿਰ ਗਿਰੀ ਭਿਉਂ ਦਈਏ ਜਾਂ ਪਾਣੀ 'ਚ ਉਬਾਲ ਦਈਏ ਅਤੇ ਉੱਤੋਂ ਛਿਲਕਾ ਲੈ ਜਾਂਦਾ, ਫਿਰ ਚਿੱਟੇ ਰੰਗ ਦੀ ਗਿਰੀ ਨਿਕਲ ਆਉਂਦੀ ਹੈ। ਉਸ ਚਿੱਟੇ ਰੰਗ ਦੀ ਗਿਰੀ ਦੀ ਵੀ ਕੀਮਤ ਉਹਦੇ ਵਿੱਚ ਜਿਹੜਾ ਤੇਲ ਹੈ ਨਾ, ਜਿਹਨੂੰ ਅੰਗਰੇਜ਼ੀ 'ਚ ਅਸੀਂ ਆਲਮੰਡ ਆਇਲ, ਪੰਜਾਬੀ 'ਚ ਅਸੀਂ ਬਦਾਮ ਰੋਗਨ ਕਹਿ ਦਿੰਦੇ, ਉਹ ਤੱਤ ਵਸਤੂ ਹੈ, ਉਹਦਾ ਕਰਕੇ ਉਸ ਬਦਾਮ ਦੀ ਕੀਮਤ ਹੈ। ਜੇ ਉਹ ਨਾ ਹੋਏ ਤਾਂ ਬਦਾਮ ਦਾ ਕੋਈ ਮੁੱਲ ਨਹੀਂ। ਇਸ ਪ੍ਰਕਾਰ ਹਜ਼ੂਰ ਕਹਿਣ ਲੱਗੇ, ਇਹ ਜਿਹੜਾ ਉੱਪਰਲਾ ਸਰੀਰ ਹੈ ਸਾਡਾ, ਇਹ ਪੰਜਾਂ ਤੱਤਾਂ ਦਾ, ਇਹਦੀ ਪੈਦਾਇਸ਼ ਮਾਂ ਪਿਓ ਰਾਹੀਂ ਹੈ ਅਤੇ ਇਹਦੇ ਥੱਲੇ ਇੱਕ 17 ਤੱਤਾਂ ਦਾ ਸੂਖਮ ਸਰੀਰ ਹੈ। ਇਹ ਸਾਰੇ ਗ੍ਰੰਥਾਂਕਾਰਾਂ ਲਿਖਿਆ, ਹਿੰਦੂ ਮਤ ਦੇ ਗ੍ਰੰਥਾਂ 'ਚ ਬਹੁਤ ਵਿਆਖਿਆ ਇਹਨਾਂ ਚੀਜ਼ਾਂ ਦੀ। ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਪ੍ਰਕਾਰ ਦੇ ਪ੍ਰਾਣ, ਇੱਕ ਮਨ, ਇੱਕ ਬੁੱਧ, ਇਹ 17 ਤੱਤ ਨੇ। ਇਹ ਸੂਖਮ ਸਰੀਰ ਵੀ ਬਿਨਸ ਜਾਏ ਅਤੇ ਬੁੱਧ ਅਤੇ ਪੰਜੇ ਪ੍ਰਾਣ ਰਹਿ ਜਾਂਦੇ ਆ, ਨਾ ਮਨ ਅਤੇ ਨਾ ਇੰਦਰੇ ਰਹਿੰਦੇ ਨੇ। ਉਸ ਤੋਂ ਅੱਗੇ ਜਾ ਕੇ ਆਤਮਾ ਹੈ, ਉਹ ਆਤਮਾ ਆਨੰਦ ਸਰੂਪ ਹੈ, ਉੱਥੇ ਨਾ ਖੁਸ਼ੀ ਨਾ ਗਮੀ, ਨਾ ਜੰਮਣਾ ਨਾ ਮਰਨਾ, ਨਾ ਭੁੱਖ ਨਾ ਪਿਆਸ। ਭੁੱਖ ਅਤੇ ਪਿਆਸ ਪ੍ਰਾਣਾਂ ਦਾ ਧਰਮ ਹੈ, ਜਿਹੜੇ ਸਾਡੇ ਸਵਾਸ ਚੱਲ ਰਹੇ ਨੇ। ਜੇ ਪ੍ਰਾਣ ਹੀ ਹੈ ਨਹੀਂ ਤਾਂ ਫਿਰ ਭੁੱਖ ਪਿਆਸ ਨਹੀਂ। ਜੰਮਣਾ ਮਰਨਾ ਇਹ ਸਥੂਲ ਸਰੀਰ ਦਾ ਧਰਮ ਹੈ, ਪੈਦਾਇਸ਼ ਵੀ ਇਹਦੀ ਹੁੰਦੀ ਹੈ, ਖਤਮ ਵੀ ਹੁੰਦਾ। ਅਤੇ ਖੁਸ਼ੀ ਅਤੇ ਗਮੀ ਇਹ ਮਨ ਦਾ ਧਰਮ ਹੈ, ਖੁਸ਼ੀ ਅਤੇ ਗਮੀ ਇਹ ਮਨ ਦੇ ਸੁਭਾਅ ਹਨ। ਮਨ 'ਤੇ ਪ੍ਰਭਾਵ ਪੈਂਦਾ ਤਾਂ ਖੁਸ਼ ਹੁੰਦਾ, ਮਨ 'ਤੇ ਪ੍ਰਭਾਵ ਪੈਂਦਾ ਗਮਗੀਨ ਹੋ ਜਾਂਦਾ। ਜੇ ਮਨ ਨਾ ਹੋਏ ਤਾਂ ਖੁਸ਼ੀ ਗਮੀ ਦਾ ਅਸਰ ਨਹੀਂ। ਜਿਹੜੀ ਨਿਰੋਲ ਆਤਮਾ ਹੈ ਸਾਡਾ ਸਰੂਪ, ਉੱਥੇ ਖੁਸ਼ੀ ਗਮੀ, ਜੰਮਣਾ ਮਰਨਾ, ਭੁੱਖ ਪਿਆਸ ਨਹੀਂ ਹੈ। ਤਾਂ ਹੀ ਜੋ ਕਮਾਈ ਕਰਕੇ ਉਸ ਅਵਸਥਾ 'ਚ ਪਹੁੰਚ ਜਾਂਦਾ, ਹਜ਼ੂਰ ਕਹਿੰਦੇ ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਤਿੱਥੈ ਊਂਗ ਨਾ ਭੁੱਖ ਹੈ। ਊਂਗ ਮੈਨੇ ਨੀਂਦ, ਨਾ ਨੀਂਦ ਦਾ ਪ੍ਰਭਾਵ ਹੈ ਨਾ ਭੁੱਖ ਦਾ। ਤਿੱਥੈ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਨਾ ਉੱਥੇ ਦੁੱਖ ਨਾ ਸੁੱਖ, ਕੋਈ ਗਮੀ ਸ਼ਾਦੀ ਨਹੀਂ। ਇਸ ਪ੍ਰਕਾਰ ਦੀ ਅਵਸਥਾ ਹੈ। ਅਤੇ ਅਸੀਂ ਅਜੇ ਇਸ ਸਥੂਲ ਸਰੀਰ 'ਚ ਬੈਠੇ ਹਾਂ। ਇਹਨੂੰ ਕਹਿੰਦੇ ਨੇ ਅੰਨਮੈ ਕੋਸ਼। ਅੰਨਮੈ ਕੋਸ਼ ਅੰਨ ਅਨਾਜ ਤੋਂ, ਧਾਤੂ ਅਤੇ ਮਾਂ ਦਾ ਰਕਤ ਬਣਦਾ, ਉੱਥੋਂ ਸਰੀਰ ਬਣਦਾ। ਅਤੇ ਇਸ ਸਰੀਰ 'ਚ ਰਚੇ ਰਹਿਣਾ ਮਤਲਬ ਅੰਨਮੈ ਕੋਸ਼। ਜੇ ਥੋੜ੍ਹੀ ਜਿਹੀ ਅੰਤਰਮੁਖ ਬਿਰਤੀ ਹੋਏ ਤਾਂ ਫਿਰ ਪ੍ਰਾਣਮੈ ਕੋਸ਼, ਸਵਾਸਾਂ 'ਚ ਧਿਆਨ ਜੁੜਦਾ। ਉਸ ਤੋਂ ਅੱਗੇ ਮਨੋਮੈ ਕੋਸ਼, ਮਨ ਦੀ ਪੱਤਰੀ ਵਾਚਣੀ, ਮਨ ਨੂੰ ਕਾਬੂ ਕਰਨਾ, ਰੋਕਣ ਦਾ ਯਤਨ ਕਰਨਾ, ਮਨ ਬਾਰੇ ਗਿਆਨ ਹੋ ਜਾਣਾ। ਉਸ ਤੋਂ ਅੱਗੇ ਜਾ ਕੇ ਵਿਗਿਆਨਮੈ ਕੋਸ਼, ਖਾਸ ਤਰ੍ਹਾਂ ਦਾ ਗਿਆਨ, ਆਪਣੇ ਅੰਦਰ ਦੇ ਸਰੀਰ ਦਾ ਵੀ ਸਾਰਾ ਪਤਾ ਲੱਗ ਜਾਂਦਾ। ਉਸ ਤੋਂ ਅੱਗੇ ਜਾ ਕੇ ਆਨੰਦਮੈ ਕੋਸ਼, ਆਨੰਦਮੈ ਕੋਸ਼ ਤੋਂ ਵੀ ਅੱਗੇ ਜਾ ਕੇ ਆਤਮਾ ਹੈ, ਜੋ ਹੈ ਸਮੁੱਚੀ ਦੀ ਸਮੁੱਚੀ ਆਨੰਦ ਸਰੂਪ, ਚੇਤਨ ਸਰੂਪ, ਨਿਤ ਤ੍ਰਿਪਤ, ਨਿਤ ਮੁਕਤ, ਗਿਆਨ ਸਰੂਪ। ਇਸ ਪ੍ਰਕਾਰ ਰਾਏ ਜੀ ਨੇ ਕਿਹਾ ਸੀ, ਮਹਾਰਾਜ ਅਗਿਆਨ ਹਨੇਰੇ ਨਾਲੋਂ ਵੀ ਜ਼ਬਰਦਸਤ ਹੈ, ਇਸ ਨੇ ਜੀਵ ਨੂੰ ਇਹ ਭੁਲਾ ਦਿੱਤਾ ਕਿ ਤੂੰ ਕੌਣ ਆ। ਜਿਵੇਂ ਕਿਸੇ ਕਮਰੇ 'ਚ ਬੈਠੇ ਹੋਈਏ ਅਤੇ ਇਹਦੇ ਕਹਿਣਾ ਫੱਬਦਾ ਨਹੀਂ ਨਾ ਕਿ ਮੈਂ ਕਮਰਾ ਨਹੀਂ, ਮੇਰਾ ਕਮਰਾ। ਇਸੇ ਤਰ੍ਹਾਂ ਮੈਂ ਸਰੀਰ ਨਹੀਂ, ਇਹ ਮੇਰਾ ਸਰੀਰ ਹੈ ਜਿਹੜਾ ਰੱਬ ਨੇ ਮੈਨੂੰ ਦਿੱਤਾ ਮੇਰੇ ਵਾਸਤੇ ਵਰਤਣ ਲਈ। ਇਹ ਸਰੀਰ ਹੈ, ਇਹ ਮੇਰਾ ਰੂਪ ਨਹੀਂ ਹੈ। ਜੇ ਸਰੀਰ ਹੀ ਆਪਣਾ ਰੂਪ ਹੁੰਦਾ ਤਾਂ ਫਿਰ ਧਰਮ ਦੀ, ਦੁਨੀਆ ਦੀ ਲੋੜ ਨਹੀਂ, ਪਰਮਾਰਥ ਦੀ ਗੱਲ ਕਰਨ ਦੀ ਲੋੜ ਨਹੀਂ। ਸਾਰਿਆਂ ਮਰ ਜਾਣਾ, ਚੰਗਿਆਂ ਵੀ, ਬੁਰਿਆਂ ਵੀ, ਭਲਿਆਂ ਵੀ, ਸਾਧੂਆਂ ਚੋਰਾਂ ਸਭ ਨੇ ਮਰ ਜਾਣਾ, ਫਿਰ ਤਾਂ ਗੱਲ ਸਮਾਪਤ। ਪਰ ਧਰਮ ਕਮਾਉਣ ਦੀ ਲੋੜ ਹੀ ਤਾਂ ਹੈ ਕਿ ਆਤਮਾ ਅਮਰ ਹੈ ਅਤੇ ਇਹਦੀ ਕਲਿਆਣ ਵਾਹਿਗੁਰੂ ਦੇ ਸਿਮਰਨ ਦੁਆਰਾ ਹੀ। ਉਂਝ ਕਲਿਆਣ ਨਹੀਂ। ਵਾਰ ਵਾਰ ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ, ਜਿਨ ਕੀਤਾ ਤਿਸੈ ਨਾ ਜਾਣੀ ਅੰਧਾ, ਤਾਂ ਦੁੱਖ ਸਹਿ ਪੁਰਾਣੀਆਂ। ਕੁਝ ਐਸਾ ਪ੍ਰਚਾਰ ਵੀ ਇਸ ਵੇਲੇ ਹੋ ਰਿਹਾ ਕਿ ਅਗਲਾ ਪਿਛਲਾ ਜਨਮ ਹੀ ਕੋਈ ਨਹੀਂ, ਧਰਮਰਾਜ ਕੋਈ ਨਹੀਂ, ਪਰਲੋਕ ਕੋਈ ਨਹੀਂ। ਪਰ ਇਹਨਾਂ ਗੱਲਾਂ ਦੇ ਸਬੂਤ ਵੀ ਹੈ, ਮੈਨੂੰ ਕਈਆਂ ਗੱਲਾਂ ਦਾ ਪਤਾ, ਮੈਂ ਉਹਨਾਂ ਬੰਦਿਆਂ ਨੂੰ ਜਾਣਦਾ ਹਾਂ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਛੋਟਾ ਮਾਲੂਵਾਲ ਪਿੰਡ ਆ, ਉਹਨੂੰ ਰਾਮ ਰੌਣੀ ਪਿੰਡ ਵੀ ਕਹਿੰਦੇ ਨੇ। ਮੈਂ ਕਈ ਵਾਰੀ ਉਸ ਪਿੰਡ 'ਚ ਗਿਆ। ਉਸ ਪਿੰਡ ਦਾ ਇੱਕ ਛੋਟੀ ਉਮਰ ਦਾ ਭਚੰਗੀ ਸਿੰਘ ਸਾਡੇ ਨਾਲ ਰਿਹਾ ਅਤੇ ਹੁਣ ਤਾਂ ਸਿਆਣੀ ਉਮਰ ਦਾ ਉਹਦੇ ਬੱਚੇ ਵੀ ਨੇ, ਨਿਊਯਾਰਕ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਿਹਾ, ਭਾਈ ਮਨਜੀਤ ਸਿੰਘ। ਉਹਦੇ ਪਿੰਡ ਦੀ ਗੱਲ ਹੈ, ਉਹਦੇ ਪਿੰਡ ਸਾਡਾ ਆਉਣ ਜਾਣ ਕਾਫੀ ਰਿਹਾ। ਅਤੇ ਉਸ ਪਿੰਡ ਦਾ ਇੱਕ ਦਲਜੀਤ ਸਿੰਘ ਨਾਂ ਦਾ ਨੌਜਵਾਨ ਫੌਜ 'ਚ ਭਰਤੀ ਹੋਇਆ ਸੀ, ਇੰਡੀਅਨ ਆਰਮੀ 'ਚ। ਜਦੋਂ ਦਰਬਾਰ ਸਾਹਿਬ 84 ਵਿੱਚ ਹਮਲਾ ਕੀਤਾ ਭਾਰਤੀ ਹਕੂਮਤ ਨੇ, ਉਹਨੇ ਰੋਸ ਵਜੋਂ ਫੌਜ ਦੀ ਨੌਕਰੀ ਛੱਡੀ, ਭਗੌੜਾ ਹੋਇਆ। ਵਿਆਹ ਹੋ ਰਿਹਾ ਸੀ, ਭਗੌੜਾ ਹੋਇਆ, ਖੜਕੂ ਸਿੰਘਾਂ 'ਚ ਰਿਹਾ ਅਤੇ ਇੱਕ ਪਿੰਡ 'ਚ ਮੁਕਾਬਲਾ ਹੋਇਆ ਪੁਲਿਸ ਨਾਲ ਅਤੇ ਉਹ ਸ਼ਹੀਦ ਹੋ ਗਿਆ। ਸ਼ਹੀਦ ਹੋਣ ਤੋਂ ਬਾਅਦ ਉਸ ਦਾ ਜਨਮ ਫਿਰੋਜ਼ਪੁਰ ਜ਼ਿਲ੍ਹੇ 'ਚ ਹੋਇਆ। ਹੁਣ 3 ਸਾਲ ਦਾ ਬੱਚਾ ਫਿਰੋਜ਼ਪੁਰ ਜ਼ਿਲ੍ਹੇ 'ਚ, ਉਹਨੂੰ ਕਿਵੇਂ ਪਤਾ ਵੀ ਮਾਲੂਵਾਲ ਪਿੰਡ ਹੈ ਕੋਈ, ਉੱਥੇ ਫਲਾਣਾ ਸਿੰਘ ਮੇਰਾ ਨਾਂ ਸੀ, ਫਲਾਣੇ ਪਿੰਡ ਮੈਂ ਸ਼ਹੀਦ ਹੋਇਆ, ਗੋਲੀਆਂ ਵੱਜੀਆਂ, ਅਤੇ ਇਹ ਕਿਵੇਂ ਪਤਾ? 3 ਸਾਲ ਦਾ ਬੱਚਾ ਸੀ, ਉਹ ਘਰ ਕਹਿੰਦਾ ਰਹਿੰਦਾ ਸੀ ਪਰ ਉਹ ਗੌਲਦੇ ਨਹੀਂ ਸੀ, ਧਿਆਨ ਨਹੀਂ ਸੀ ਦਿੰਦੇ। ਇੱਕ ਦਿਨ ਉਸ ਪਿੰਡ ਦੇ ਕਿਸੇ ਬੰਦੇ ਨੇ ਟਰੱਕ ਨਵਾਂ ਲਿਆ ਅਤੇ ਕਿਹਾ ਮੈਂ ਸੰਗਤ ਨੂੰ ਦਰਬਾਰ ਸਾਹਿਬ ਲੈ ਕੇ ਜਾਣਾ। ਸੰਗਤ ਨੂੰ ਦਰਬਾਰ ਸਾਹਿਬ ਲੈ ਕੇ ਆਏ, ਉਹ ਪਰਿਵਾਰ ਵੀ ਸੀ ਨਾਲ, ਉਹ ਬੱਚਾ ਵੀ ਸੀ। ਫਿਰ ਤਰਨ ਤਾਰਨ ਸਾਹਿਬ ਦਰਸ਼ਨ ਕੀਤੇ, ਉਹ ਉਦੋਂ ਵੀ ਟਰੱਕ 'ਚ ਬੈਠਾ ਬੱਚਾ, ਕਿਹਾ ਵੀ ਇਸ ਪਾਸੇ ਮੇਰਾ ਪਿੰਡ ਆ, ਇੱਧਰ ਗੱਗੋ ਬੂਹੇ ਲਾਗੇ ਪਿੰਡ ਆ। ਅਤੇ ਉਹਨਾਂ ਵਿੱਚ ਇੱਕ ਵਕੀਲ ਸੀ ਬੈਠਾ ਹੋਇਆ, ਜਿਹੜਾ ਪੁਨਰ ਜਨਮ ਨੂੰ ਨਹੀਂ ਸੀ ਮੰਨਦਾ, ਅਗਲੇ ਪਿਛਲੇ ਜਨਮ ਨੂੰ ਨਹੀਂ ਸੀ ਮੰਨਦਾ। ਕਹਿੰਦਾ ਮੈਂ ਵੇਖਣਾ ਚਾਹੁੰਦਾ, ਚਲੋ ਲੈ ਕੇ। ਔਰ ਟਰੱਕ ਉੱਥੋਂ ਲੈ ਕੇ ਆਏ, ਪਿੰਡ ਦੇ ਬਾਹਰ ਵਾਰ ਟਰੱਕ ਖੜ੍ਹਾ ਕੀਤਾ ਅਤੇ ਕਹਿਣ ਲੱਗੇ ਕੋਈ ਬਜ਼ੁਰਗ ਵੇਖੋ, ਬੰਦਾ ਸਿਆਣਾ, ਉਹਨੂੰ ਪੁੱਛੀਏ ਭਲਾ। ਕਹਿਣ ਲੱਗਾ ਪੁੱਛਣ ਦੀ ਲੋੜ ਨਹੀਂ, ਮੈਨੂੰ ਮੇਰੇ ਘਰ ਦਾ ਪਤਾ, ਉਹ ਮੈਂ ਤੁਹਾਨੂੰ ਲੈ ਕੇ ਚੱਲਦਾ। ਔਰ ਉਸ ਘਰ 'ਚ ਗਿਆ। ਉਹਦੀ ਜਿਹੜੀ ਧਰਮ ਪਤਨੀ ਸੀ ਉਹਦੇ ਸ਼ਹੀਦ ਹੋਣ ਤੋਂ ਬਾਅਦ ਛੋਟੇ ਭਰਾ ਦੇ ਬਿਠਾਤੀ ਗਈ ਸੀ, ਵਿਆਹਤੀ ਗਈ ਸੀ। ਉਹ ਭਾਂਡੇ ਸਾਫ਼ ਕਰ ਰਹੀ ਸੀ, ਉੱਥੇ ਖਲੋ ਗਿਆ, ਕਹਿੰਦਾ ਪੁੱਛੋ ਇਹਨੂੰ, ਇਹੋ ਹੀ ਨਾਂ ਇਹਦਾ, ਇਹ ਮੇਰੀ ਘਰਵਾਲੀ ਫਲਾਣੇ ਪਿੰਡ ਦੀ ਹੈ, ਇਹ ਮੇਰੇ ਨਾਲ ਵਿਆਹੀ, 19 ਤਰੀਕ ਨੂੰ ਵਿਆਹ ਹੋਇਆ। ਔਰ ਸਾਰਾ ਕੁਝ ਸਹੀ ਦੱਸਿਆ। ਫਿਰ ਉਸ ਪਰਿਵਾਰ ਨੇ ਵੀ ਕੁਛ ਮੋਹ ਜਾਗ ਪਿਆ ਅਤੇ ਕਹਿਣ ਲੱਗੇ ਸਾਡੇ ਕੋਲ ਰਹੋ। ਕਹਿਣ ਲੱਗਾ ਨਹੀਂ, ਉਦੋਂ ਗੱਲ ਹੋਰ ਸੀ, ਤੁਹਾਡੇ ਨਾਲ ਉਹੋ ਜਿਹਾ ਸੰਬੰਧ ਸੀ, ਹੁਣ ਇੱਥੇ ਜਿੱਥੇ ਮੈਂ ਰਹਿਣਾ, ਜਨਮ ਉੱਥੇ ਮਰਿਆ ਉੱਥੇ ਰਹੂੰਗਾ। ਔਰ ਅੱਜ ਵੀ ਛੁੱਟੀਆਂ ਕੱਟਣ ਉਸ ਪਿੰਡ 'ਚ ਆਉਂਦਾ, ਸਕੂਲ ਜਦੋਂ ਛੁੱਟੀਆਂ ਪੈਂਦੀਆਂ ਗਰਮੀਆਂ ਦੇ ਦਿਨਾਂ 'ਚੋਂ ਮਾਲੂਵਾਲ ਪਿੰਡ ਆਉਂਦਾ ਫਿਰੋਜ਼ਪੁਰ ਜ਼ਿਲ੍ਹੇ 'ਚੋਂ। ਅਜਿਹੀਆਂ ਹੋਰ ਵੀ ਕਈ ਘਟਨਾਵਾਂ ਦਾ ਮੈਨੂੰ ਪਤਾ। ਜਿਹੜਾ ਨਹੀਂ ਮੰਨਦਾ ਉਹ ਵੱਖਰੀ ਗੱਲ ਆ, ਵੀ ਉਂਝ ਹੀ ਕਹੇ ਨਹੀਂ ਮੈਂ ਨਹੀਂ ਮੰਨਦਾ, ਪਰ ਜਦੋਂ ਸਬੂਤ ਹੀ ਮਿਲ ਜਾਣ, ਉਸ ਵਕੀਲ ਨੇ ਅਖਬਾਰ ਵਿੱਚ ਦਿੱਤਾ ਕਿ ਮੈਂ ਅੱਜ ਤੱਕ ਨਹੀਂ ਸੀ ਮੰਨਦਾ ਕਿ ਪੁਨਰ ਜਨਮ ਹੈ, ਪਰ ਮੈਂ ਅੱਖੀਂ ਵੇਖ ਲਿਆ। ਇਸ ਕਰਕੇ ਜਿੱਥੇ ਭਟਕਣਾ ਵਿੱਚ ਜੀਵ ਪਿਆਰ ਹੋਇਆ, ਇਉਂ ਵਾਰ ਵਾਰ ਭਟਕਣਾ 'ਚ ਪਿਆਰ ਰਹਿੰਦਾ ਹੈ। ਖੂਹ ਦੀਆਂ ਟਿੰਡਾਂ ਦੀ ਨਿਆਈ, ਕਦੇ ਪੁੰਨ ਵੱਧ ਗਏ ਤਾਂ ਉੱਪਰ ਨੂੰ, ਕਦੇ ਪਾਪ ਵੱਧ ਗਏ ਤਾਂ ਹੇਠਾਂ ਨੂੰ, ਨਰਕਾਂ ਨੂੰ, ਕਦੇ ਟੇਢੀਆਂ ਜੂਨਾਂ 'ਚ, ਕਦੇ ਮਨੁੱਖ ਜਾਮਾ ਵੀ ਮਿਲ ਗਿਆ, ਇਸ ਪ੍ਰਕਾਰ ਦਾ ਚੱਕਰ ਪਿਆ ਹੋਇਆ। ਮਨਮੁੱਖ ਕਰਮ ਕਮਾਉਣੇ ਹੋਂ ਮੈਂ ਅੰਧ ਗੁਬਾਰ, ਅੰਦਰ ਹੰਗਤਾ ਹੋਣ ਕਰਕੇ ਅਤੇ ਅੰਧਤਾਈ ਅਗਿਆਨਤਾ ਦਾ ਗੁਬਾਰ ਮਹਿਣੇ ਚੂਹ ਚੂਹਾ ਗਾੜਾ ਹਨੇਰਾ ਇਹਦੇ ਅੰਦਰ ਛਾਇਆ ਹੋਇਆ। ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ। ਗੁਰਮੁਖ ਉਹ ਜੋ ਗੁਰਾਂ ਦੇ ਅਨੁਸਾਰੀ ਹੋ ਕੇ ਚੱਲਦਾ, ਗੁਰਾਂ ਦੇ ਬਚਨ 'ਤੇ ਵਿਸ਼ਵਾਸ ਕਰਦਾ, ਮੰਨ ਲੈਂਦਾ, ਉਹਦੇ ਅਨੁਸਾਰ ਕਮਾਉਂਦਾ। ਗੁਰਮੁਖਾਂ ਨੇ ਅੰਮ੍ਰਿਤ ਪੀਵਣਾ ਹੋਇਆ, ਗੁਰੂ ਦੇ ਸ਼ਬਦ ਦੀ ਵਿਚਾਰ ਕਰ ਕਰਕੇ ਉਹਨਾਂ ਦੇ ਅੰਦਰ ਮਨੋ ਅੰਮ੍ਰਿਤ ਪੀਣ ਵਾਲੀ ਅਵਸਥਾ ਬਣ ਜਾਂਦੀ ਹੈ। ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਗੁਰਮੁਖ ਹੀ ਪੀਂਦਾ ਹੈ, ਗੁਰੂ ਦੇ ਸ਼ਬਦ ਦੀ ਵਿਚਾਰ ਰਾਹੀਂ ਇਸ ਅਵਸਥਾ 'ਚ ਪਹੁੰਚ ਜਾਂਦਾ। ਮਹੱਲਾ ਤੀਜਾ, ਸਹਿਜੇ ਜਾਗੈ ਸਹਿਜੇ ਸੋਵੈ। ਗੁਰਮੁਖਾਂ ਦੀ ਗੱਲ ਕਰ ਰਹੇ ਨੇ ਹਜ਼ੂਰ, ਕਿ ਗੁਰਮੁਖ ਮਾਨਸਿਕ ਅਡੋਲਤਾ ਵਾਲੀ ਅਵਸਥਾ 'ਚ ਪਹੁੰਚਿਆ ਹੋਇਆ, ਸਹਿਜ ਵਿੱਚ। ਚੌਥੇ ਪਦਮੈ ਸਹਿਜ ਹੈ ਗੁਰਮੁਖ ਪੱਲੇ ਪਾਏ, ਕਿਉਂਕਿ ਸਹਿਜ ਤੋਂ ਬਗੈਰ ਜਿਹੜਾ ਮਨ ਦੇ ਤੌਖਲੇ ਸੰਸੇ ਹਨ ਇਹ ਨਹੀਂ ਬਿਨਸਦੇ, ਵਾਰ ਵਾਰ ਸੰਸਾ ਬਣਿਆ ਰਹਿੰਦਾ ਕੋਈ ਨਾ ਕੋਈ। ਸਹਿਜ ਅਵਸਥਾ ਆ ਜਾਏ ਤਾਂ ਉੱਥੇ ਜਾ ਕੇ ਤੌਖਲਾ ਨਹੀਂ, ਡਰ ਨਹੀਂ, ਸਹਿਮ ਨਹੀਂ, ਸੰਸਾ ਨਹੀਂ। ਇਸ ਕਰਕੇ ਕਰਮੀ ਸਹਿਜ ਨਾ ਉਪਜਾਏ ਵਿਣ ਸਹਿਜੈ, ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਅਤੇ ਸਹਿਸਿਆਂ ਦਾ ਫਲ ਕੀ ਹੈ? ਸਹਿਸਾ ਜੀਓ ਮਲੀਣ ਹੈ, ਮਨ ਜਿਹੜਾ ਮਲੀਣ ਰਹਿੰਦਾ। ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਵਜਾਏ। ਜਦੋਂ ਗੁਰੂ ਦੀ ਕਿਰਪਾ ਨਾਲ ਅੰਦਰ ਸਹਿਜ ਅਵਸਥਾ ਪ੍ਰਗਟ ਹੋ ਗਈ ਤਾਂ ਉਦੋਂ ਕੋਈ ਤੌਖਲਾ ਨਹੀਂ, ਵੀ ਹੁਣੇ ਮੈਨੂੰ ਕੋਈ ਮਾਰ ਦੇ, ਇੰਝ ਨਾ ਹੋ ਜਾਏ, ਇੰਝ ਨਾ ਹੋ ਜਾਏ, ਇੰਝ ਨਾ ਹੋ ਜਾਏ। ਜੋ ਹੁੰਦਾ ਹੋਏ ਸਹਿਜੇ ਹੋਤਾ ਜਾਏ ਸੋ ਹੋਏ, ਜੋ ਹੋਵਾ ਹੋਵਤ ਸੋ ਜਾਣਾ, ਪ੍ਰਭ ਆਪਣੇ ਕਾ ਹੁਕਮ ਪਛਾਣਾ, ਇਸ ਤਰ੍ਹਾਂ ਦੀ ਅਵਸਥਾ ਹੈ। ਉਹ ਸਹਿਜ ਅਵਸਥਾ ਵਿੱਚ ਹੀ ਜਾਗਦਾ ਤੁਰਿਆ ਫਿਰਦਾ, ਸਹਿਜ ਅਵਸਥਾ ਵਿੱਚ ਹੀ ਸੌਂਦਾ ਹੈ। ਕਿਆ ਸਵਣਾ ਕਿਆ ਜਾਗਣਾ ਗੁਰਮੁਖ ਅਤੇ ਪ੍ਰਵਾਨ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਅਤੇ ਪੂਰੇ ਪੁਰਖ ਪ੍ਰਧਾਨ। ਗੁਰਮੁਖ ਆਨੰਦਨ ਉਸਤਤ ਹੋਵੈ, ਗੁਰਮੁਖ ਦੇ ਹਿਰਦੇ ਅੰਦਰ ਰਾਤ ਦਿਨ ਪਰਮਾਤਮਾ ਦੀਆਂ ਉਸਤਤਾਂ ਹੋ ਰਹੀਆਂ, ਵੜੇਈਆਂ ਹੋ ਰਹੀਆਂ। ਤੂੰ ਧਨ ਹੈ, ਬੜਾ ਕੁਛ ਬਣਾਇਆ ਤੂੰ, ਕੈਸੀ ਕੁਦਰਤ ਰਚੀ ਹੈ, ਕੈਸੀ ਵੰਨ ਸਵੰਨਤਾ ਤੇਰੀ ਕੁਦਰਤ ਵਿੱਚ, ਤੇਰੇ ਵਰਗਾ ਹੋਰ ਕੋਈ ਨਹੀਂ, ਕਿੰਨੇ ਗੁਣ ਹਨ ਤੇਰੇ ਅੰਦਰ, ਤੂੰ ਕੈਸਾ। ਇਸ ਤਰ੍ਹਾਂ ਗੁਰਮੁਖ ਦੇ ਅੰਦਰ ਪਰਮਾਤਮਾ ਦੀ ਉਸਤਤ ਵਡਿਆਈ ਉਪਮਾ ਕੀਰਤੀ ਹੁੰਦੀ ਰਹਿੰਦੀ ਹੈ। ਮਨਮੁਖ ਭਰਮ ਹੈ, ਸਹਿਸਾ ਹੋਇਆ, ਮਨਮੁਖ ਭਟਕਣਾ 'ਚ ਪਿਆ ਹੋਇਆ, ਅੰਦਰ ਵਾਰ ਵਾਰ ਸਹਿਸਾ ਹੀ ਸਹਿਸਾ ਹੈ, ਸੰਸਿਆਂ ਦਾ ਜਨਮ ਹੁੰਦਾ, ਤੌਖਲੇ ਹੀ ਬਣੇ ਰਹਿੰਦੇ ਨੇ, ਇੰਝ ਨਾ ਹੋ ਜਾਏ, ਇੰਝ ਨਾ ਹੋ ਜਾਏ। ਅੰਤਰ ਚਿੰਤਾ ਨੀਂਦ ਨਾ ਸੋ, ਮਨਮੁਖ ਜਿੰਨਾ ਮਰਜ਼ੀ ਅਮੀਰ ਹੋਵੇ ਅੰਦਰ ਉਹਦੇ ਫਿਰ ਵੀ ਚਿੰਤਾ ਹੁੰਦੀ ਹੈ। ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਹਜ਼ੂਰ ਨੇ ਸਗੋਂ ਕਿਹਾ, ਜਿਸ ਘਰ 'ਚ ਵਿਭੂਤੀ ਜ਼ਿਆਦੀ ਚਿੰਤਾ ਵੀ ਉੱਥੇ ਹੀ ਜ਼ਿਆਦਾ, ਕੈਸੀ ਖੇਡ ਆ ਵੇਖੋ। ਸੋ ਹਜ਼ੂਰ ਕਹਿੰਦੇ ਨੇ ਅੰਤਰ ਚਿੰਤਾ ਨੀਂਦ ਨਾ ਸੋ, ਗੂੜੀ ਨੀਂਦ ਵਿੱਚ, ਸ਼ਾਂਤੀ ਵਾਲੀ ਨੀਂਦ ਵਿੱਚ ਨਹੀਂ ਉਹ ਸੌਂਦਾ। ਗਿਆਨੀ ਜੱਗ ਹੈ ਸਭਾ ਹੈ ਸੁਭਾਏ, ਜਿਹੜੇ ਗਿਆਨਵਾਨ ਪੁਰਸ਼ ਨੇ ਸਰੀਰਕ ਤੌਰ 'ਤੇ ਜਾਗਦੇ ਜਾਂ ਜਦੋਂ ਸੌਂਦੇ ਹਨ, ਸੁਭਾਏ ਸ੍ਰੇਸ਼ਟ ਪ੍ਰੇਮ ਦੇ ਸਹਿਤ, ਵਾਹਿਗੁਰੂ ਦੇ ਪ੍ਰੇਮ ਵਿੱਚ ਹੀ ਜਾਗਦੇ ਤੁਰੇ ਫਿਰਦੇ, ਪ੍ਰੇਮ ਵਿੱਚ ਹੀ ਸੁੱਤੇ ਪਏ। ਸੋ ਇਸ ਪ੍ਰਕਾਰ ਸੁੱਤਿਆਂ ਪਿਆ ਵੀ ਪਰਮਾਤਮਾ ਹੀ ਚੇਤੇ ਰਹਿੰਦਾ। ਨਾਨਕ ਨਾਮ ਰੱਤਿਆਂ ਬਲ ਜਾਓ, ਹਜ਼ੂਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਹੜੇ ਅਜਿਹੇ ਵਿਅਕਤੀ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਹੋਏ ਨੇ, ਰੱਤੇ ਹੋਏ ਨੇ, ਉਹਨਾਂ ਤੋਂ ਮੈਂ ਬਲਿਹਾਰ ਕੁਰਬਾਨ ਜਾਵਾਂ, ਉਹਨਾਂ ਤੱਤ ਨੂੰ ਪਛਾਣ ਲਿਆ ਹੋਇਆ। ਪੌੜੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਬਚਨ, ਸੇ ਹਰ ਨਾਮ ਧਿਆਵਹਿ ਜੋ ਹਰ ਰਤਿਆ। ਪਰਮਾਤਮਾ ਦੇ ਨਾਮ ਦਾ ਧਿਆਨ ਸਿਮਰਨ ਉਹਨਾਂ ਨੂੰ ਹੀ ਪ੍ਰਾਪਤ ਹੈ ਜੋ ਹਰੀ ਦੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਨੇ। ਹਰ ਇੱਕ ਧਿਆਵਹਿ ਇੱਕ, ਹਰੀ ਜੋ ਪਹਿਲਾਂ ਵੀ ਇੱਕ ਹੀ ਸੀ ਹੁਣ ਵੀ ਇੱਕੋ ਇੱਕ ਹੈ, ਇੱਕ ਨੂੰ ਇੱਕ ਜਾਣ ਕੇ ਜੋ ਧਿਆਉਂਦੇ ਹਨ ਦਿਨੇ ਰਾਤ, ਇੱਕੋ ਹਰ ਸੱਤਿਆ, ਇੱਕੋ ਹਰੀ ਪਰਮਾਤਮਾ ਜੋ ਸਤ ਸਰੂਪ ਹੈ, ਉਸੇ ਦੀ ਸਾਰੀ ਸੱਤਿਆ ਤਾਕਤ ਵਰਤ ਰਹੀ ਆ। ਹਰ ਇੱਕੋ ਵਰਤਾ ਇੱਕ, ਇੱਕੋ ਉਤਪੱਤਿਆ, ਹਰੀ ਇੱਕ ਸੀ ਸ੍ਰਿਸ਼ਟੀ ਸਾਜਣ ਤੋਂ ਪਹਿਲਾਂ, ਹੁਣ ਵੀ ਸ੍ਰਿਸ਼ਟੀ ਵਿੱਚ ਇੱਕੋ ਵਰਤ ਰਿਹਾ। ਉਸ ਇੱਕੋ ਨੇ ਉਤਪੱਤੀ ਕੀਤੀ ਹੈ ਸੰਸਾਰ ਦੀ, ਜੀਆਂ ਦੀ, ਸਭ ਕੁਝ ਇੱਕੋ ਨੇ ਬਣਾਇਆ। ਜੋ ਹਰ ਨਾਮ ਧਿਆਵਹਿ ਤਿੰਨ ਡਰ ਸੱਟ ਘਤਿਆ। ਜਿਹੜੇ ਪਰਮਾਤਮਾ ਦੇ ਨਾਮ ਨੂੰ ਅਸਲ ਵਿੱਚ ਦਿਲੋਂ ਮਨੋਂ ਧਿਆਉਂਦੇ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਨਹੀਂ ਰਹਿ ਜਾਂਦਾ। ਕੈਸਾ ਡਰ? ਕਹਿੰਦੇ ਮਨ ਨਾ ਡਿੱਗਿਆ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤਰੇ ਉਹ ਸਮਾਏ। ਤਾਂ ਹੀ ਡਰੇ ਨਹੀਂ ਭਗਤ, ਜਿਹਨਾਂ ਭਗਤਾਂ ਦੀ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਹੈ ਨਾ, ਨਾਮਦੇਵ ਜੀ, ਕਬੀਰ ਜੀ ਆਦਿਕ, ਇਹ ਉਸ ਅਵਸਥਾ 'ਚ ਪਹੁੰਚੇ ਹੋਏ ਸੀ ਜਿੱਥੇ ਡਰ ਨਹੀਂ ਕੋਈ ਵੀ, ਔਰ ਡਰੇ ਵੀ ਨਹੀਂ, ਇਹਨਾਂ ਨਾਲ ਘਟਨਾਵਾਂ ਵੀ ਹੋਈਆਂ। ਉਸ ਅਵਸਥਾ 'ਚ ਪਹੁੰਚੇ ਹੋਏ ਸਨ ਜਿੱਥੇ ਡਰ ਦਾ ਕੋਈ ਪ੍ਰਭਾਵ ਨਹੀਂ। ਡਰ ਹੁੰਦਾ ਕਿ ਜਦੋਂ ਸਰੀਰ ਨਾਲ ਮੋਹ ਹੋਵੇ ਉਦੋਂ ਡਰ, ਜਦੋਂ ਸਰੀਰ ਨਾਲ, ਪਦਾਰਥਾਂ ਨਾਲ, ਸੰਸਾਰ ਨਾਲ ਲਗਾਓ ਹੀ ਕੋਈ ਨਹੀਂ ਤਾਂ ਡਰ ਕਾਹਦਾ। ਉਹ ਪਹਿਲਾਂ ਹੀ ਜੀਵਤ ਭਾਵ ਤੋਂ ਮਰੇ ਹੋਏ ਨੇ, ਇਸ ਕਰਕੇ ਡਰ ਕੋਈ ਨਹੀਂ। ਗੁਰਮਤੀ ਦੇਵੈ ਆਪ, ਗੁਰਮੁਖ ਹਰ ਜਪਿਆ। ਜਿਨ੍ਹਾਂ ਨੂੰ ਵਾਹਿਗੁਰੂ ਬਖਸ਼ਿਸ਼ ਕਰਕੇ ਗੁਰੂ ਨਾਲ ਮਿਲਾ ਕੇ ਗੁਰੂ ਦੀ ਮੱਤ ਬਖਸ਼ ਦਿੰਦਾ, ਉਸ ਉਹਨਾਂ ਗੁਰਮੁਖਾਂ ਨੇ ਹਰੀ ਨੂੰ ਜਪਿਆ ਹੈ ਗੁਰੂ ਦੀ ਮੱਤ ਰਾਹੀਂ। ਹੋਰਨਾਂ ਮੱਤਾਂ ਰਾਹੀਂ ਪਰਮਾਤਮਾ ਨਹੀਂ ਜਪਿਆ ਜਾਂਦਾ, ਹੋਰ ਬੁੱਧੀ ਸਾਣ 'ਤੇ ਚੜ੍ਹ ਜਾਂਦੀ ਹੈ ਗਿਆਨ ਧਿਆਨ ਵਿੱਦਿਆ ਪੜ੍ਹ ਕੇ, ਪਰ ਗੁਰੂ ਦੀ ਸਿੱਖਿਆ ਉਪਦੇਸ਼ ਰਾਹੀਂ, ਗੁਰਮਤ ਦੁਆਰਾ ਹੀ ਪਰਮਾਤਮਾ ਨੂੰ ਜਪਿਆ ਜਾ ਸਕਦਾ ਹੈ। ਬੜਾ ਅੰਤਰ ਹੈ ਬਾਕੀ ਸਿੱਖਿਆਵਾਂ ਦਾ ਅਤੇ ਗੁਰੂ ਦੀ ਸਿੱਖਿਆ ਦਾ। ਇਸ ਪ੍ਰਕਾਰ ਉਹਨਾਂ ਨੂੰ ਅਕਾਲ ਪੁਰਖ ਨੇ ਆਪ ਗੁਰਮਤ ਦਵਾਈ ਗੁਰੂ ਪਾਸੋਂ, ਅਤੇ ਉਹਨਾਂ ਨੇ ਗੁਰਮੁਖ ਬਣ ਕੇ ਹਰੀ ਨੂੰ ਜਪਿਆ ਹੈ। ਇਹ ਸਾਰੀ ਵਾਹਿਗੁਰੂ ਦੀ ਕਿਰਪਾ ਹੈ, ਤਾਂ ਇੰਜ ਹੋ ਸਕਦਾ। ਭੁੱਲਾਂ ਚੁੱਕਾਂ ਹੋਈਆਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ ਅੱਗੇ ਵਾਸਤੇ। ਸੁਮਤ ਬਖਸ਼ਣੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।